ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਫੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤਿ ਹਰ ਕ੍ਰਿਸ਼ਨ ਧਿਆਏ ਹਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸੁਕੈ ਮਹਿਮਾ ਜੋ ਤਿਹਾਰੀ ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਤਿਮਰ ਅਗਿਆਨ ਜਾਹੈ ਦਰਸ ਦੁਆਰ ਹੋਏ ਜੋ ਸਹਿਵੈ ਸ਼ਬਦ ਸਾਰ ਕਾਖੜੀ ਬਿਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਭਾਰ ਸਤਸੰਗਤ ਸਹਿਜ ਸਾਰ ਜਾਗੀ ਲੈ ਗੁਰਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਗੁਰ ਪਰ ਸਮਰਾਰ ਜਾ ਕੇ ਦ੍ਰਿਸ਼ ਅੰਮ੍ਰਿਤ ਧਾਰ ਕਾਲ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਨਿਤ ਦੇ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਸ਼ਾਮਾਂ ਦੇ ਸਮੇਂ ਸੰਸਾਰ ਰੁਝਾਨਾਂ ਤੋਂ ਛੁਟਕਾਰਾ ਪਾ ਕਰਕੇ ਉਦਮ ਦੁਆਰਾ ਸਤਿਗੁਰੂ ਮਹਾਰਾਜ ਦੇ ਚਰਨ ਪਰਸਣ ਵਾਸਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚੇ ਹੋ। ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਜਿੱਥੇ ਆਨੰਦ ਮਾਣ ਰਹੇ ਹੋ ਉੱਥੇ ਸੰਗਤ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਨੂੰ ਵੀ ਸਫਲਾ ਕੀਤਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਸਾਧ ਸੰਗਤ ਮਹਿਮ ਵਸੈ ਗੋਪਾਲ ਸਾਧ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰ ਰਹੇ ਹੋ ਉਸ ਵਾਹਿਗੁਰੂ ਦੇ ਸਰਗੁਣ ਸਰੂਪ ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਦੇ ਅਨੁਸਾਰ ਸਤਿਗੁਰੂ ਜੀ ਵਾਹਿਗੁਰੂ ਦਾ ਸਰੂਪ ਹਨ ਗੁਰੂ ਨਾਨਕ ਬਖਸ਼ਿਸ਼ ਕਰਨ 1391 ਅੰਗ ਦੇ ਉੱਤੇ ਜਿੱਥੇ ਕੱਲ ਇੱਕ ਸਵਈਆ ਹੋਇਆ ਸੀ। ਅੱਜ ਸਤਿਗੁਰੂ ਬਖਸ਼ਿਸ਼ ਕਰਨ, ਕੱਲ ਵਾਲਾ ਸਵਈਆ ਵੀ ਸਤਿਗੁਰੂ ਕਰਵਾ ਲੈਣ, ਤਾਂ ਕਿ ਦੋ ਦੋ ਸਵਈਆਂ ਦਾ, ਜਿਸ ਤਰ੍ਹਾਂ ਕਥਾ ਦਾ ਨਿਯਮ ਚੱਲਿਆ ਆ ਰਿਹਾ ਹੈ, ਉਹਦੇ ਅਨੁਸਾਰ ਤਿੰਨ ਸ਼ਬਦ ਹੋ ਜਾਣਗੇ ਜੇ ਗੁਰੂ ਨੇ ਕਿਰਪਾ ਕੀਤੀ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਜੀ। ਗੁਰੂ ਅੰਗਦ ਸਾਹਿਬ ਮਹਾਰਾਜ ਦੀ ਮਹਿਮਾ, ਜਿਸ ਪ੍ਰਕਾਰ ਕੱਲ ਸਹਾਰ ਨਾਮੇ ਭੱਟ ਉਹ ਅੰਮ੍ਰਿਤ ਵਚਨ ਗੁਰੂ ਸਾਹਿਬ ਦੀ ਉਸਤਤ ਦੇ ਸਵਈਏ ਉਚਾਰਨ ਕਰ ਰਿਹਾ ਹੈ। ਇੱਕ ਸਵਈਆ ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਸੋ ਆਓ ਜਿਸ ਪ੍ਰਕਾਰ ਅੱਗੇ ਪਾਵਨ ਬਚਨ ਉਚਾਰਨ ਕਰ ਰਿਹਾ ਭੱਟ, ਸਰਵਣ ਕਰੋ ਜੀ, ਸਮਾਂ ਸਫਲਾ ਹੋਵੇ।
ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ।
ਕੱਲ ਸਹਾਰ ਨਾਮੇ ਭੱਟ ਇਹ ਕਹਿ ਰਿਹਾ ਹੈ ਕਿ ਐ ਗੁਰੂ ਅੰਗਦ ਸਾਹਿਬ, ਸੱਚੇ ਪਾਤਸ਼ਾਹ, ਤੇਰੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਹੈ। ਇਹਨੂੰ ਅੰਮ੍ਰਿਤ ਦ੍ਰਿਸ਼ਟ ਕਹਿੰਦੇ ਨੇ। ਜਿਸ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਹੈ, ਮ੍ਰਿਤੂ ਤੋਂ ਰਹਿਤ ਹੋਣ ਵਾਲੀ ਸ਼ਕਤੀ ਵਸ ਰਹੀ ਹੈ। ਮ੍ਰਿਤ ਨਾਮ ਮੌਤ ਦਾ ਹੈ, ਐਡਾ ਨਖੇਧੀ ਵਿੱਚ ਲੱਗਿਆ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਦਾ ਨਾਮ ਹੀ ਅੰਮ੍ਰਿਤ ਹੈ। ਤੁਹਾਡੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਵਰਦਾ ਹੈ, ਤੁਹਾਡੀ ਦ੍ਰਿਸ਼ਟੀ ਦੇ ਅੰਦਰ ਗੁਰੂ ਨਾਨਕ ਸੀ ਉਹ ਰਹਿਮਤ ਹੈ। ਨਾਨਕ ਨਦਰੀ ਨਦਰ ਨਿਹਾਲ, ਦੁੱਖਾਂ ਤੋਂ ਰਹਿਤ ਕਰ ਦਿੰਦੇ ਹੋ ਜਿੱਧਰੋਂ ਤੁਹਾਡੀ ਦ੍ਰਿਸ਼ਟੀ ਜਾਂਦੀ ਹੈ। ਤੁਹਾਡੀ ਦ੍ਰਿਸ਼ਟੀ ਦੇ ਅੰਦਰ ਬ੍ਰਹਮਾਨੰਦ ਦਾ ਅੰਮ੍ਰਿਤ ਵਰਸ ਰਿਹਾ ਹੈ। ਇੱਥੇ ਭੱਟਾਂ ਨੇ ਇਤਿਹਾਸ ਦੇ ਅੰਦਰ ਜੋ ਜ਼ਿਕਰ ਹੈ ਉਹਦਾ ਵੀ ਇਸ਼ਾਰਾ ਕੀਤਾ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਨਿਤ ਸੱਤ ਘੜੀਆਂ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਸੱਤ ਘੜੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਨਿੱਜ ਸਰੂਪ ਦੇ ਧਿਆਨ ਵਿੱਚ ਬਹਿੰਦੇ। ਅੰਮ੍ਰਿਤ ਵੇਲੇ ਜਦੋਂ ਸਮਾਧੀ ਤੋਂ ਉਥਾਨ ਹੁੰਦੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਰੇ ਤੇ ਦੁਖੀ ਲੋਕਾਂ ਦੀ ਭੀੜ ਹੋਇਆ ਕਰਦੀ ਸੀ, ਕਿਉਂਕਿ ਜਿਹਦੇ ਉੱਤੇ ਪਹਿਲੀ ਦ੍ਰਿਸ਼ਟੀ ਪੈਂਦੀ ਸੀ, ਭਾਵੇਂ ਦੁਨੀਆਂ ਭਰ ਦਾ ਕੋੜਾ ਹੈ, ਉਹਦੇ ਸਰੀਰ ਦੇ ਵਿੱਚੋਂ ਖੂਨ ਪੀਕ ਵਗ ਰਿਹਾ ਹੈ, ਮੱਖੀਆਂ ਭਿਣਕਦੀਆਂ। ਜੇ ਸਤਿਗੁਰੂ ਦੀ ਦ੍ਰਿਸ਼ਟੀ ਉਹਦੇ ਤੇ ਪੈ ਗਈ ਤਾਂ ਦੇਹੀ ਕੰਚਨ ਵਰਗੀ ਹੋ ਜਾਇਆ ਕਰਦੀ ਸੀ। ਜਿਹਦੇ ਤੇ ਪਹਿਲੀ ਦ੍ਰਿਸ਼ਟੀ ਪੈਂਦੀ ਸੀ, ਕਿੱਡਾ ਹੀ ਅਸਾਧ ਰੋਗ ਹੈ, ਉਹਦਾ ਰੋਗ ਤੋਂ ਛੁਟਕਾਰਾ ਹੋ ਜਾਂਦਾ ਸੀ। ਦੂਸਰਾ, ਜਿਹਦੇ ਮਨ ਵਿੱਚ ਜੋ ਸੰਕਲਪ ਹੁੰਦਾ, ਸਤਿਗੁਰਾਂ ਦੀ ਦ੍ਰਿਸ਼ਟੀ ਪੈਣ ਦੇ ਨਾਲ ਉਹਦਾ ਸੰਕਲਪ ਪੂਰਾ ਹੋ ਜਾਂਦਾ ਸੀ, ਜਿਹੜੀ ਇੱਛਾ ਨੂੰ ਲੈ ਕੇ ਉਹ ਬੈਠੇ। ਇਸ ਕਰਕੇ ਕੱਲ ਸਹਾਰ ਨਾਮੇ ਭੱਟ ਕਹਿੰਦਾ, ਸਤਿਗੁਰੂ ਤੇਰੀ ਕਿਵੇਂ ਉਸਤਤ ਕਰਾਂ, ਤੇਰੀ ਦ੍ਰਿਸ਼ਟੀ ਜਿਹਦੇ ਤੇ ਪੈ ਗਈ ਤੇ ਉਹਨਾਂ ਦੀਆਂ ਬਿਮਾਰੀਆਂ ਰੋਗ ਠੀਕ ਕਰ ਦਿੱਤੇ, ਉਹਨਾਂ ਦੀਆਂ ਇੱਛਾ ਪੂਰੀਆਂ ਕਰ ਦਿੱਤੀਆਂ, ਤੇਰੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਹੈ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਤੇਰੀ ਦ੍ਰਿਸ਼ਟੀ ਦੇ ਅੰਦਰ ਅੰਮ੍ਰਿਤ ਦੀ ਧਾਰਾ ਹੈ, ਅੰਮ੍ਰਿਤ ਵਰਦ ਹੈ, ਤੇ ਗੁਰੂ ਦੀ ਰਸਨਾ ਤੇ ਵੀ ਅੰਮ੍ਰਿਤ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਤੇਰੀ ਦ੍ਰਿਸ਼ਟੀ ਦੇ ਅੰਦਰ ਐਸੀ ਸ਼ਕਤੀ ਵੇਖੀ ਗਈ ਹੈ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਤੇ ਅੱਗੇ ਦਾਦੇ ਕਾਲਕ ਖਨ ਉਤਾਰ। ਕਾਲਸ਼ ਪਾਪਾਂ ਦੀ ਮੈਲ ਦਾ ਨਾਮ ਹੈ। ਇੱਥੇ ਇਹ ਮੈਲ ਤੋਂ ਆਪਾਂ ਕੋਈ ਵੀ ਬਚੇ ਨਹੀਂ ਹਾਂ, ਕਿਉਂਕਿ ਵਸਤਰ ਦੀ ਇੱਕ ਰੀਤ ਹੈ ਕਿ ਵਸਤਰ ਜੋ ਵੀ ਗਲ ਪਾਇਆ ਜਾਏ, ਜੋ ਵੀ ਵਸਤਰ ਹੰਢਾਇਆ ਜਾਏ, ਕੋਈ ਵਸਤਰ ਮੈਲ ਤੋਂ ਬਚ ਨਹੀਂ ਸਕੇਗਾ ਕਿ ਵਸਤਰ ਵਿੱਚ ਮੈਲ ਨਾ ਪਵੇ, ਐਸਾ ਕੋਈ ਵਿਧਾਨ ਨਹੀਂ ਹੈ। ਮੈਲ ਵਸਤਰ ਨੂੰ ਲੱਗੇਗੀ, ਪਰ ਨਾਲ ਇਹ ਵੀ ਗੱਲ ਹੈ ਕਿ ਜਿਵੇਂ ਵਸਤਰ ਵਿੱਚ ਮੈਲ ਪੈਂਦੀ ਹੈ ਉਸੇ ਤਰ੍ਹਾਂ ਵਸਤਰ ਦੇ ਵਿੱਚੋਂ ਮੈਲ ਲੈਂਦੀ ਵੀ ਹੈ। ਮੈਲ ਪੈਣ ਦੇ ਵੀ ਕਾਰਨ ਹਨ ਤੇ ਮੈਲ ਲੈਣ ਦੇ ਵੀ ਕਾਰਨ ਹਨ। ਇਸ ਵਾਸਤੇ ਮਨ ਇੱਕ ਵਸਤਰ ਹੈ, ਜੀਵ ਆਤਮਾ ਤੇ ਆਤਮਾ ਦੇ ਇਹ ਵਸਤਰ ਨੇ ਜਿਹੜੇ ਤਿੰਨ ਸਰੀਰ ਹਨ, ਅਸਥੂਲ ਸਰੀਰ ਹੈ, ਪੰਜ ਤੱਤ 25 ਪ੍ਰਕਿਰਤੀਆਂ ਦਾ ਬਣਿਆ ਹੋਇਆ। ਸੂਖਮ ਸਰੀਰ ਜਿਹੜਾ ਹੈ ਉਹ 17 ਤੱਤਾਂ ਦਾ ਬਣਿਆ ਹੋਇਆ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਮਨ ਔਰ ਬੁੱਧ, 5 × 3 = 15 ਤੇ 2 = 17, 17 ਤੱਤਾਂ ਦਾ ਸੂਖਮ ਸਰੀਰ ਹੈ ਜਿਹੜਾ ਆ ਸਰੀਰ ਨੂੰ ਤਿਆਗ ਕੇ ਪਰਲੋਕ ਨੂੰ ਲੇਖਾ ਦੇਣ ਵਾਸਤੇ ਜਾਂਦਾ, ਦੂਸਰੀ ਜੋਨ ਵਿੱਚ ਜਾਂਦਾ ਹੈ, ਸਰੀਰ ਬਦਲਦਾ ਹੈ, ਉਹ ਸੂਖਮ ਸਰੀਰ ਹੈ ਪਰ ਉਹ ਸੂਖਮ ਤੱਤਾਂ ਦਾ ਬਣਿਆ ਹੋਇਆ। ਅਸਥੂਲ ਸਰੀਰ ਸਾਡਾ ਸੂਲ ਤੱਤਾਂ ਦਾ ਬਣਿਆ ਹੋਇਆ। ਇਸ ਸਰੀਰ ਦੇ ਅੰਦਰ 2 ਸਰੀਰ ਹੋਰ ਨੇ ਜਿਹੜਾ ਆਪਾਂ ਨੂੰ ਇੱਕ ਦੂਜੇ ਨੂੰ ਸਰੀਰ ਦਿਸਦਾ ਹੈ, ਸਾਡੀ ਨਿਗਾਹ ਤਾਂ ਇੱਥੇ ਠਹਿਰੀ ਹੋਈ ਹੈ। ਇਹ ਅਸਥੂਲ ਹੈ, ਜਿਹੜਾ ਦੂਸਰਾ ਸਰੀਰ ਹੈ ਉਹਨੂੰ ਇਹ ਨੇਤਰਤਾ ਵੇਖ ਨਹੀਂ ਸਕਦੇ, ਕਿਉਂਕਿ ਇਹ ਅਸਥੂਲ ਨੇਤਰ ਹਨ, ਅਸਥੂਲ ਦ੍ਰਿਸ਼ਟੀ ਹੈ, ਅਸਥੂਲ ਵਸਤੂਆਂ ਨੂੰ ਵੇਖ ਸਕਦੇ, ਸੂਖਮ ਨੂੰ ਨਹੀਂ ਦੇਖ ਸਕਦੇ। ਤੇ ਉਹ ਨੇਤਰ ਹੋਰ ਹਨ ਜਿਨ੍ਹਾਂ ਦੇ ਨਾਲ ਸੂਖਮ ਸ੍ਰਿਸ਼ਟੀ ਦੇ ਲੋਕਾਂ ਨੂੰ ਵੇਖਿਆ ਜਾਂਦਾ। ਜਿੰਨੀ ਦੇਰ ਤੱਕ ਅਨਾਤਮਾਕਾਰ ਵਿਰਤੀ ਹੈ ਉਹ ਦਿਸ ਨਹੀਂ ਸਕਦੇ। ਸੋ ਇਸ ਵਾਸਤੇ ਉਹ ਸੂਖਮ ਸਰੀਰ ਦੇ ਅੰਦਰ ਇੱਕ ਸਰੀਰ ਹੋਰ ਹੈ, ਉਹਨੂੰ ਕਹਿੰਦੇ ਆ ਕਾਰਨ ਸਰੀਰ। ਕਾਰਨ ਸਰੀਰ ਦੇ ਵਿੱਚ ਪਤਲਾ ਜਾ ਪੜਦਾ, ਜਿਵੇਂ ਗੰਢੇ ਦੇ ਨਾਲ ਇੱਕ ਪਤਲਾ ਜਾ ਜਿਵੇਂ ਪਲਾਸਟਿਕ ਹੁੰਦਾ, ਇਸ ਤਰ੍ਹਾਂ ਦਾ ਇੱਕ ਪੜਦਾ ਲੱਗਿਆ ਹੁੰਦਾ ਹੈ, ਤੇ ਬਸ ਇੱਕ ਬਰੀਕ ਜਾ ਪੜਦਾ ਆਤਮਾ ਦੇ ਉੱਤੇ, ਜਿਹਦੇ ਕਾਰਨ ਇਹਨੂੰ ਸਾਧ ਸਿੰਘ ਜੀ ਕਾਰਨ ਸਰੀਰ ਉਹਦਾ ਨਾਮ ਹੈ। ਗੁਰੂ ਕਿਰਪਾ ਕਰੇ, ਜਿਵੇਂ ਬਦਾਮ ਦੀ ਗਿਰੀ 3 ਤਹਿਾਂ ਤੋਂ ਬਾਅਦ ਉਹਦਾ ਚਿੱਟਾ ਰੰਗ ਦਿਸਦਾ, ਪਹਿਲਾਂ ਬਦਾਮ ਦਾ ਉੱਪਰ ਕਵਰ ਬੜਾ ਕਠੋਰ ਹੈ, ਉਹ ਲੈ ਜਾਏ ਤੇ ਉਸ ਤੋਂ ਬਾਅਦ ਬਦਾਮ ਨੂੰ ਭੰਨ ਕੇ ਉਹਦੇ ਵਿੱਚੋਂ ਗਿਰੀ ਕੱਢਦੇ ਆ, ਉਹਦਾ ਰੰਗ ਫਿਰ ਵੀ ਚਿੱਟਾ ਨਹੀਂ, ਫਿਰ ਲਾਲੀ ਦੇ ਵਿੱਚ। ਫਿਰ ਜੇ ਉਹ ਛਿਲਕਾ ਉਤਾਰ ਦਈਏ ਤਾਂ ਬਦਾਮ ਦਾ ਰੰਗ ਬਿਲਕੁਲ ਐਨ ਸਫੈਦ ਚਿੱਟਾ ਹੈ, ਉਹਦਾ ਆਪਣਾ ਨਿਰਮਲ ਵਰਣ ਚਿੱਟਾ ਰੰਗ 3 ਤਹਿਆਂ ਦੇ ਵਿੱਚ ਆਇਆ ਹੋਇਆ ਹੈ। ਇਸੇ ਤਰ੍ਹਾਂ ਆਤਮਾ ਨਿਰਮਲ ਹੈ, ਆਤਮਾ ਸ਼ੁੱਧ ਹੈ, ਇਹਦੇ ਉੱਤੇ ਪਰਦੇ ਆਏ ਹੋਏ ਹਨ। ਅਸਥੂਲ ਸਰੀਰ ਦਾ ਪਰਦਾ ਹੈ, ਸੂਖਮ ਸਰੀਰ ਦਾ ਪਰਦਾ ਹੈ, ਕਾਰਨ ਸਰੀਰ ਦਾ ਪਰਦਾ ਹੈ। ਬਦਾਮ ਦੀ ਗਿਰੀ ਦੇ ਉੱਤੇ ਜਿਹੜਾ ਪਰਦਾ ਉਹ ਬਹੁਤ ਪਤਲਾ ਹੈ, ਤੇ ਜਿਹੜਾ ਤੀਸਰਾ ਪਰਦਾ ਹੈ, ਬਾਕੀ ਪਰਦੇ ਸਖਤ ਹਨ। ਇਸੇ ਤਰ੍ਹਾਂ ਹੀ ਸਾਡਾ ਸਰੀਰ ਵੀ ਆਤਮਾ ਦੇ ਉੱਤੇ 3 ਪਰਦੇ ਇਹ ਹਨ ਤੇ 5 ਕੋਸ਼ ਹਨ, ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼। ਕੋਸ਼ ਨਾਮ ਮਿਆਨ ਦਾ ਹੈ, ਪਰਦੇ ਦਾ ਹੈ, ਇਹ ਵੀ 5 ਪਰਦੇ ਮੰਨੇ ਹੈ। ਸੋ ਇਸ ਕਰਕੇ ਸਾਧ ਸੰਗਤ, ਆਤਮਾ ਹੈ ਨਿਰਮਲ, ਪਰ ਜਿਹੜਾ ਮਨ ਹੈ, ਮੈਲ ਜਿਹੜੀ ਹੈ ਇਹ ਆਤਮਾ ਦੇ ਵਸਤਰ ਨੂੰ ਲੱਗਦੀ ਹੈ। ਆਤਮਾ ਤਾਂ ਨਿਰਮਲ ਹੈ, ਉਹ ਤਾਂ ਨਿਰਵਿਕਾਰ ਹੈ, ਅਜਨਮ ਹੈ, ਜੰਮਣ ਮਰਨ ਤੋਂ ਰਹਿਤ ਹੈ। ਕਹੋ ਕਵੀਰੇ ਰਾਮ ਕੀ ਅੰਸ਼, ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ। ਪਰ ਜੋ ਉਹਦਾ ਵਸਤਰ ਹੈ ਅੰਤਸ਼ਕਰਨ, ਇਹ ਮੈਲਾ ਹੋ ਜਾਂਦਾ। ਮੈਲਾ ਕਿਸ ਤਰ੍ਹਾਂ ਹੁੰਦਾ? ਬਰਸਨਕਾਰ ਉਹ ਪਰਸੀ ਹੈ, ਤੌਕਸ ਲਾਗੈ ਦਾਗ, ਕਾਲੇ ਵਸਤਰ ਦੇ ਨਾਲ ਸਪਰਸ਼ ਕਰਨ ਤੋਂ ਕਾਲਸ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਨਮਾਂ ਜਨਮਾਤਰਾਂ ਦੇ ਅੰਦਰ ਜਿਹੜੇ ਜੀਵ ਦੇ ਕੋਲੋਂ ਜਾਣੇ ਅਣਜਾਣੇ ਪਣੇ ਵਿੱਚ ਪਾਪ ਹੁੰਦੇ ਹੈ, ਉਹਨਾਂ ਪਾਪਾਂ ਦੀ ਮੈਲ ਹੈ ਜਿਹੜੀ, ਉਹਨੂੰ ਇੱਥੇ ਕਾਲਸ ਕਿਹਾ ਹੈ। ਕਾਲਖ ਉਹ ਜਿਹੜੀ ਮੈਲ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕੈਸੀ ਲੱਗੀ ਹੈ, ਕਾਲਾ ਹੋਆ ਸਿਆਹੋ, ਸਿਆਹ ਕਾਲਾ ਹੋ ਗਿਆ। ਮੈਲੇ ਮਨ ਦੀ ਪਹਿਚਾਣ ਕੀ ਹੈ? ਮਨ ਦਿਸਦਾ ਨਹੀਂ, ਨੇਤਰ ਨਹੀਂ ਦੇਖ ਸਕਦੇ, ਬੁੱਧ ਦੇ ਵਿੱਚ ਵਿਚਾਰ ਦੁਆਰਾ ਨੇਤਰਾਂ ਦੁਆਰਾ ਦੇਖ ਹੋਏਗਾ ਕਿ ਮੇਰਾ ਮਨ ਕੈਸਾ ਹੈ। ਜਿੰਨੀ ਦੇਰ ਤੱਕ ਕਿਸੇ ਮਨ ਦਾ ਉਸ ਮੈਲਾ ਕਰਮ ਸਰੀਰ ਵਿੱਚ ਨਾ ਸਰੀਰਕ ਰੂਪ ਨਾ ਧਾਰਨ ਕਰ ਲਵੇ, ਉਨੀ ਦੇਰ ਤੱਕ ਸਮਝ ਨਹੀਂ ਆ ਸਕਦੀ ਦਾ ਮਨ ਕੈਸਾ ਹੈ। ਫਿਰ ਪਤਾ ਚਲੇਗਾ ਤੂੰ ਐਸਾ ਪਾਪੀ, ਐਸੇ ਮੈਲੇ ਮਨ ਵਾਲਾ। ਜਿੰਨੀ ਦੇਰ ਤੱਕ ਨੇਤਰਾਂ ਦੁਆਰਾ ਕੋਈ ਮੈਲੇ ਮਨ ਦੀ ਭੈੜੀ ਹਰਕਤ ਨਹੀਂ ਕਰਦਾ, ਉਨੀ ਦੇਰ ਤੱਕ ਪਤਾ ਨਹੀਂ ਚਲੇਗਾ। ਨੇਤਰਾਂ ਦੀ ਸ਼ਰਾਰਤ ਤੋਂ ਪਤਾ ਚੱਲੇਗਾ ਕਿ ਇਹਨਾਂ ਨੂੰ ਹੁਕਮ ਦੇਣ ਵਾਲਾ ਮਨ ਚੰਚਲ ਹੈ, ਇਹਦੇ ਨੇਤਰ ਵਸ ਨਹੀਂ। ਜਨਮ ਜਨਮ ਕੀ ਇਸ ਮਨ ਕੋ ਮਨ ਲਾ ਕੀ ਕਾਲਾ ਹੋਆ ਸਿਆ, ਖਨਲੀ ਧੋਤੀ ਕੋਲੂ ਦੀ ਲੀਰ, ਉਜਲੀ ਨਾ ਹੋਵੇ ਜੇ ਸੌ ਧੋਬਣ ਪਾਓ, ਠੰਡੀ ਹੈ, ਉਹਦੇ ਲਈ ਹੋਰ ਸਾਧਨ। ਇਸੇ ਤਰ੍ਹਾਂ ਹੁਣ ਇਸ ਮੈਲ ਨੂੰ ਦੂਰ ਕਰਨ ਵਾਸਤੇ ਸਾਧਨ ਕੀ ਹਨ? ਪਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਇਹ ਪ੍ਰਮਾਣ ਪਹਿਲਾਂ ਦਿੱਤੇ ਹੋਏ। ਦੇ ਸਾ ਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਇਹਨੂੰ ਕਿਵੇਂ ਧੋਣਾ? ਉਹ ਧੋਪੈ ਨਾ ਵੈ ਕੈ ਰੰਗ, ਨਾਮ ਦੀ ਪ੍ਰੇਮ ਨਾਲ। ਇਸ ਵਾਸਤੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੇ ਸਮਾਏ। ਕੱਪੜੇ ਚੋਂ ਜੋ ਮੈਲ ਕੱਢਣ ਦਾ ਤਰੀਕਾ ਹੈ, ਤਕਰੀਬਨ ਅੱਧਾ ਕੁ ਤਰੀਕਾ ਉਹੀ ਹੈ ਮਨ ਚੋਂ ਮੈਲ ਕੱਢਣ ਦਾ। ਵਸਤਰ ਦੇ ਵਿੱਚ ਜਦੋਂ ਮੈਲ ਪੈ ਜਾਏ, ਇਕੱਲਾ ਸਾਬਣ ਮੈਲ ਨਹੀਂ ਕੱਢ ਸਕਦਾ। ਜੇ ਕੋਈ ਇਕੱਲੇ ਸਾਬਣ ਨਾਲ ਮੈਲ ਕੱਢਣਾ ਚਾਹੇ ਤਾਂ ਮੂਰਖਤਾ ਸਿੱਧ ਹੋਏਗੀ, ਜਿੰਨਾ ਮਰਜ਼ੀ ਘਸਾਓ ਉਸਨੂੰ ਮੈਲ ਨਹੀਂ ਨਿਕਲੇਗੀ। ਜਿੰਨੀ ਦੇਰ ਤੱਕ ਵਸਤਰ ਨੂੰ ਪਾਣੀ ਵਿੱਚ ਨਾ ਭਿਉਂ ਲਿਆ ਜਾਏ, ਉਨਾ ਚਿਰ ਸਾਬਣ ਕੰਮ ਨਹੀਂ ਕਰਦਾ। ਜਿਸ ਵੇਲੇ ਪਾਣੀ ਦੇ ਵਿੱਚ ਵਸਤਰ ਭਿੱਜਿਆ, ਸਾਬਣ ਲੱਗ ਗਈ, ਤਾਂ ਮੈਲ ਨੂੰ ਵਸਤਰ ਦੇ ਵਿੱਚੋਂ ਹੁੰਝ ਕੇ ਲੈ ਜਾਂਦਾ, ਜਿਵੇਂ ਵਾਹਕਰ ਦੇ ਨਾਲ ਕੂੜਾ ਹੁੰਝੀ ਦਾ ਨਾ, ਵਸਤਰ ਦੀ ਮੈਲ ਨੂੰ ਹੁੰਝ ਕੇ ਬਾਹਰ ਲੈ ਜਾਂਦਾ। ਪਰ ਇੱਥੇ ਇੱਕ ਫਰਕ ਪੈ ਗਿਆ, ਮੈਲ ਤਾਂ ਲੈ ਗਿਆ ਪਰ ਸਾਬਣ ਵੀ ਵਸਤਰ ਵਿੱਚ ਨਹੀਂ ਰਿਹਾ, ਸਾਬਣ ਦੇ ਸਮੇਤ ਹੀ ਮੈਲ ਵਸਤਰ ਚੋਂ ਬਾਹਰ ਹੋ ਗਈ, ਸਾਬਣ ਨਹੀਂ ਰਹੀ। ਗੁਰੂ ਸਾਹਿਬ ਕਹਿੰਦੇ ਬਾਕੀ ਦਾ ਤਰੀਕਾ ਤਾਂ ਨਾਮ ਦੇ ਸਾਬਣ ਦਾ ਉਹੀ ਹੈ, ਪਰ ਇੱਕ ਫਰਕ ਜ਼ਰੂਰ ਹੈ, ਮਨ ਵਸਤਰ, ਰਾਗ ਦੁਵੈਸ਼ ਦੀ ਪਾਪਾਂ ਦੀ ਮੈਲ, ਜੇ ਇਸ ਨੂੰ ਧੋਣਾ ਤਾਂ ਸਾਧ ਸੰਗਤ ਨਦੀ ਦਾ ਘਾਟ ਹੈ, ਇੱਥੇ ਨਿਸ਼ਚੇ ਦੇ ਪਟੜੇ ਦੇ ਉੱਤੇ ਆਪਣੇ ਮਨ ਵਸਤਰ ਨੂੰ ਰੱਖ ਦੇ, ਨਿਸ਼ਚਾ ਧਾਰਨ ਕਰ ਲੈ ਗੁਰੂ ਤੇ। ਫਿਰ ਪਹਿਲਾ ਵਿਧਾਨ ਇਹ ਹੈ ਕਿ ਮਨ ਰੂਪੀ ਵਸਤਰ ਨੂੰ ਸਾਰੇ ਨੂੰ ਪ੍ਰੇਮ ਦੇ ਨਾਲ ਐਨ ਭਿਉ ਲੈ, ਉਸ ਨੂੰ ਪ੍ਰੇਮ ਦੇ ਵਿੱਚ ਭਿੱਜ ਜਾਏ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭ ਪਾਇਓ। ਜਦੋਂ ਪ੍ਰੇਮ ਵਿੱਚ ਭਿੱਜ ਜਾਏ ਤੇ ਫਿਰ ਨਾਮ ਦਾ ਸਾਬਣ ਬਹੁਤਾ ਘਸਾਉਣ ਦੀ ਲੋੜ ਨਹੀਂ ਪੈਂਦੀ, ਤੇ ਥੋੜਾ ਸਾਬਣ ਵੀ ਜ਼ਿਆਦਾ ਕੰਮ ਕਰ ਜਾਂਦਾ ਹੈ। ਜੇ ਪ੍ਰੇਮ ਰੂਪੀ ਪਾਣੀ ਨਾ ਹੋਵੇ ਤਾਂ ਬਹੁਤਾ ਘਸਾਇਆ ਸਾਬਣ ਵੀ ਕਿਸੇ ਅਰਥ ਨਹੀਂ ਆਉਂਦਾ, ਜਿੰਨਾ ਮਰਜ਼ੀ ਰੱਟਾ ਲਾਓ ਕੁਛ ਨਹੀਂ ਬਣਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਅੰਮ੍ਰਿਤ ਬਚਨਾਂ ਦੇ ਵਿੱਚ ਇਹ ਗੱਲ ਕੁਛ ਪਹਿਲਾਂ ਵੱਧ ਰਹੀ ਹੈ, ਮੈਂ ਸੰਕੋਚ ਕਰਦਾ,
ਕਈ ਵਾਰੀ ਬੇਵਸੀ ਹੋ ਜਾਂਦੀ ਹੈ, ਤਿੰਨ ਸਬੀਏ ਕਰਨੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਵਿੱਚ ਇੱਕ ਚਿੜੀ ਦਾ ਪ੍ਰਮਾਣ ਆਇਆ, ਉਹਨੂੰ ਪੂਦਨਾ ਕਮਾਦਾਂ ਚ ਹੁੰਦੀ ਹੈ ਤੇ ਉਹਦੀ ਆਵਾਜ਼ ਤੂਈ ਤੂਈ ਦੀ ਆਵਾਜ਼ ਹੈ, ਉਹਦੀ ਆਵਾਜ਼ ਚ ਤੂਈ ਤੂਈ ਇਹ ਰਟ ਹੈ, ਚੰਚਲ ਹੈ। ਔਰ ਇਸ ਆਵਾਜ਼ ਨੂੰ ਬੜੇ ਰੀਝ ਨਾਲ ਲਗਾਤਾਰ ਇੱਕ ਰਸ ਜਿਵੇਂ ਪਪੀਹਾ ਸਵਾਂਤੀ ਬੂੰਦ ਨੂੰ ਆਵਾਜ਼ ਦਿੰਦਾ, ਇਉਂ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ, ਸਿੱਖਾ ਜੇ ਤੂੰ ਕੱਲਾ ਨਾਮ ਦਾ ਰਟਣ, ਜੇ ਤੂੰ ਕਹੇ ਵੀ ਇਹ ਕੱਲਾ ਸਾਬਣੀ ਚਾਹੀਦਾ, ਵਾਹਿਗੁਰੂ 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 ਵਾਹਿਗੁਰੂ, ਇਹ ਰੱਟਾ ਹੈ, ਲਾਈ ਚੱਲੇ ਜਿੰਨਾ ਮਰਜ਼ੀ। ਉਹਦੇ ਲਈ ਪ੍ਰਮਾਣ ਦਿੱਤਾ, ਜਾਪ ਕੇ ਕੀਏ ਤੇ ਜੋ ਪੇ ਪਾਈਅਤ ਅਜਾਪ ਦੈਵ, ਪੂਦਨਾ ਸਰੀਰ ਤੋਈ ਤੋਈ ਉਚਰਤ ਹੈ, ਕੁਛ ਨਹੀਂ ਹੋਏਗਾ। ਹਰ ਹਟ ਵੀ ਤੂੰ ਤੂੰ ਕਰੇ, ਬੋਲੇ ਭਲੀ ਬਾਣ। ਸਤਿਗੁਰੂ ਮਹਾਰਾਜ ਪ੍ਰਮਾਣ ਕਰਦੇ ਨੇ ਕਿ ਜਿਸ ਵੇਲੇ ਅੰਦਰ ਪ੍ਰੇਮ ਪੈਦਾ ਹੋ ਗਿਆ ਤਾਂ ਪ੍ਰੇਮ ਦਾ ਭਿਜਿਆ ਹੋਇਆ, ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ ਤਾਂ ਸੁੱਕੇ ਹੋਏ ਮਨ ਦੇ ਉੱਤੇ ਸੈਂਕੜੇ ਵਾਰ ਵਾਹਿਗੁਰੂ ਕਹਿ ਦਿੱਤਾ, ਉਹਦਾ ਕੋਈ ਮਨ ਤੇ ਅਸਰ ਨਹੀਂ, ਰਟਣ ਹੈ। ਜੈਸੇ ਤੋਤੇ ਨੇ ਰਟਣ ਲਾਇਆ, ਐਸਾ ਤਾਂ ਤੋਤਾ ਵੀ ਰਾਮ ਰਾਮ ਕਹਿ ਲੈਂਦਾ। ਗਣਕਾ ਦੀ ਬਹੁਤ ਵਾਰ ਸਾਖੀ ਸੁਣੀ ਹੋਏਗੀ ਆਪਨੇ ਕਿ ਗਣਕਾ ਤਰ ਗਈ, ਕੋਈ ਸ਼ੱਕ ਨਹੀਂ। ਕੀ ਆਪਨੇ ਇਹ ਵੀ ਕਦੇ ਸੁਣਿਆ ਵੀ ਤੋਤਾ ਤਰ ਗਿਆ ਹੋਵੇ? ਰਟਣ ਤੇ ਤੋਤਾ ਵੀ ਉਹੀ ਰਾਮ ਕਹਿੰਦਾ ਸੀ, ਗਣਕਾ ਤਰ ਗਈ ਤੋਤਾ ਨਹੀਂ ਤਰਿਆ, ਕਿਉਂਕਿ ਤੋਤੇ ਨੂੰ ਰਾਮ ਦੀ ਸਮਝ ਨਹੀਂ ਕੀ ਹੈ, ਤੋਤੇ ਦੇ ਮਨ ਵਿੱਚ ਰਾਮ ਦੇ ਲਈ ਪਿਆਰ ਨਹੀਂ ਹੈ, ਰਟਣ ਜ਼ਰੂਰ ਹੈ। ਦੇਖੋ ਕਿਤੇ ਸਾਰੀ ਜ਼ਿੰਦਗੀ ਅਸੀਂ ਤੋਤੇ ਦਾ ਰਟਣ ਹੀ ਸਾਡੇ ਕੋਲ ਨਾ ਰਹਿ ਜਾਏ। ਇੱਕ ਉਹ ਵੀ ਵਾਹਿਗੁਰੂ ਹੈ ਜਿਹੜਾ ਵਾਹਿਗੁਰੂ ਕਹਿ ਦੇਣ ਦੇ ਨਾਲ ਰੋਮ ਖੜੇ ਹੋ ਜਾਂਦੇ ਹੈ, ਇੱਕ ਉਹ ਵੀ ਵਾਹਿਗੁਰੂ ਹੈ ਕਹਿੰਦਿਆਂ ਕਹਿੰਦਿਆਂ ਜੀਭ ਥੱਕ ਜਾਂਦੀ ਹੈ ਤੇ ਮਨ ਜਿਹੜਾ ਹੈ ਉਹਨੂੰ ਪਤਾ ਵੀ ਨਹੀਂ ਕਿ ਨਾਮ ਜਪਿਆ ਜਾ ਰਿਹਾ ਹੈ। ਮਾਲਾ ਫਿਰੈ ਹੱਥ ਮੈਂ, ਜੀਭ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ, ਇਹ ਸਿਮਰਨ ਕਤਨਾ ਹੈ। ਸਿਮਰਨ ਤਾਂ ਮਨ ਮਹਿ ਸਿਮਰਨ ਕਰਿਆ, ਉਹਦੇ ਲਈ ਗੁਰਬਾਣੀ ਤੋਂ ਜੁਗਤ ਸਿੱਖਣੀ ਹੋਏਗੀ। ਮੇਰਾ ਮਨ ਧਾਵਣ ਤੇ ਕਿਵੇਂ ਛੁੱਟੇਗਾ, ਘਰ ਬੈਠੋ ਵਿਸਰਾਮ ਦੀ ਅਵਸਥਾ ਕਦੋਂ ਤੇ ਕਿਵੇਂ ਮਿਲੇਗੀ? ਇਹ ਤੇ ਗੁਰੂ ਨਾਨਕ ਦੀ ਮਿਹਰ ਹੋਏਗੀ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਗੁਰੂ ਕਿਰਪਾ ਕਰੇ। ਸਤਿਗੁਰੂ ਮਹਾਰਾਜ ਦੀ ਉਸਤਤ ਕਰਦੇ ਹੋਏ ਕਹਿੰਦੇ ਹਨ, ਪੱਟ ਕਲ ਸਹਾਰ ਤੇ ਤੇਰੇ ਵਿੱਚ ਮੈਂ ਇਹ ਸ਼ਕਤੀ ਵੇਖੀ ਹੈ ਕਿ ਜਿਹੜੇ ਲੋਕ ਆਪਣੇ ਵਸਤਰ ਆਪ ਨਹੀਂ ਧੋ ਸਕਦੇ, ਮੈਲ ਨਹੀਂ ਕੱਢ ਸਕਦੇ, ਤੂੰ ਉਹਨਾਂ ਦੇ ਵਸਤਰਾਂ ਦੀ ਮੈਲ ਵੀ ਕੱਢ ਕੇ ਰੱਖ ਦਿੱਤੀ ਇੱਕ ਦ੍ਰਿਸ਼ਟੀ ਨਾਲ, ਉਹਨਾਂ ਦਾ ਮਨ ਉਜਲ ਕਰ ਦਿੱਤਾ। ਕਾਲਖ ਖਨ ਐਨ ਜੜਾਂ ਤੋਂ ਪੁੱਟ ਕੇ, ਉਹ ਮੈਲ ਦੀਆਂ ਜੜਾਂ ਪੁੱਟ ਦਿੱਤੀਆਂ, ਖਣ ਦਿੱਤੀ, ਜਿੱਥੇ ਉਹ ਮੈਲ ਦੇ ਪੈਰ ਜਮੇ ਹੋਏ ਸਨ, ਜੜਾਂ ਸਨ, ਕਾਲਖ ਖਨ ਉਤਾਰ। ਮਨ ਦੇ ਵਿੱਚੋਂ ਸਿਮਰਨ, ਮਨ ਦੇ ਵਿੱਚੋਂ ਨਾਮ ਦਾ ਸਾਬਣ, ਪ੍ਰੇਮ ਦੇ ਪਾਣੀ ਦੇ ਨਾਲ ਮਨ ਦੇ ਵਸਤਰ ਚੋਂ ਪਾਪਾਂ ਦੀ ਮੈਲ ਤਾਂ ਕੱਢਦਾ ਹੈ, ਪਰ ਜਦੋਂ ਮੈਲ ਨਿਕਲ ਜਾਂਦੀ ਹੈ ਆਪ ਬਾਹਰ ਨਹੀਂ ਨਿਕਲਦਾ। ਗੱਜ ਕੇ ਆਖੋ ਸਤਨਾਮ ਸਿੰਘ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰੇਦ ਮਹਿ ਸਮਾ, ਇਹ ਉਹਦੇ ਵਿੱਚ ਹੀ ਸਮਾ ਜਾਂਦਾ ਹੈ, ਬਾਹਰ ਨਹੀਂ ਜਾਣਦਾ। ਇਸ ਕਰਕੇ ਪੂਰਾ ਪ੍ਰਮਾਣ ਸਾਬਣ ਦਾ ਨਹੀਂ ਢੁਕਦਾ, ਸਾਬਣ ਤੇ ਨਿਕਲ ਜਾਂਦੀ ਹੈ, ਨਾਮ ਨਹੀਂ ਨਿਕਲਦਾ। ਜਦੋਂ ਮਨ ਸ਼ੁੱਧ ਹੋ ਜਾਂਦਾ ਨਾਮ ਬਾਹਰ ਨਹੀਂ ਜਾਏਗਾ। ਇਸ ਵਾਸਤੇ ਕਾਲਖ ਖਨ ਉਤਾਰ, ਹੇ ਗੁਰੂ ਅੰਗਦ ਸਾਹਿਬ ਤੁਸੀਂ ਤੇ ਐਡੀ ਸ਼ਕਤੀ ਰੱਖਦੇ ਹੋ ਤੇ ਤੁਹਾਡੀ ਇੱਕ ਦ੍ਰਿਸ਼ਟੀ ਦੇ ਨਾਲ ਮਨ ਪਵਿੱਤਰ ਹੋ ਜਾਂਦੇ ਨੇ, ਮਨ ਸ਼ੁੱਧ ਹੋ ਜਾਂਦੇ ਨੇ, ਜਨਮਾਂ ਜਨਮਾਤਰਾਂ ਦੀ ਮੈਲ ਜਿਹੜਾ ਜੀਵ ਆਪ ਨਹੀਂ ਲਾ ਸਕਦਾ, ਤੇ ਉਹ ਤੁਹਾਡੇ ਦਰਸ਼ਨਾਂ ਦੇ ਨਾਲ। ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ, ਜਨਮ ਮਰਨ ਦੇ ਦੁੱਖ ਮੈਲ ਕਰਕੇ। ਕਾਲਖ ਖਨ ਉਤਾਰ, ਤੀਸਰਾ ਤਿਮਰ ਅਗਿਆਨ,
ਤਿਮਰ ਅਗਿਆਨ ਜਾਹੇ ਦਰਸ ਦੁਆਰ,
ਤੇਰੇ ਦੁਆਰੇ ਤੇ ਜਿਹੜਾ ਪਹੁੰਚ ਗਿਆ, तेरे द्वारे ते आके जिसने है गुरु अंगद साहब तेरे दीदार कर ले ते उस दा तिमर अंधेरे दा नाम है अज्ञानता दा अंधकार उदा चला गया जाहे खत्म हो गया क्योंकि दीवा बढ़ गया है। गुरदाता गुर हेवे कर गुरदीप त्यो लोए गुरु ऐसा दीवा जिहड़ा तिना लोगों विच चानना करदा है। अंधियारे दीपक चाहिए उन्होंने हिरदे दे अंदर अंधकार विच एक दीवा बल गया उन्हों ज्ञान दा दीप कहिंदे ने ज्ञान दा दीवा बल गया अज्ञान दा तिमर अज्ञान दा अंधकार नाश हो गया है।
जो सहवै शब्द सार गाखड़ी विथमका
सतगुरु महाराज सचे पातशाह दी महिमा करदे होए सतगुरां दी जीवन बल झात मराउंदे ने कहिंदे देखो जो सार श्रेष्ठ शब्द दी श्रेष्ठ कार तुसी जड़ी कीती है गुरु नानक दे दर ते जड़ी कार सेवा कीती है शब्द दी जड़ी सार श्रेष्ठ शब्द दी ए जड़ी सेवा कीती है ओ जो सेवा है गुरु अंगद साहब जो तुसी ए सेवा है ना ए जड़ी कार हैगी ए गाखड़ी भी है ते विखम भी है। गाखड़ी दा अर्थ भी औखी हुंदी है ते विखम दा अर्थ भी औखा हुंदा है पर अर्थ इत्थे इस प्रकार हन के तेरे दर दी सेवा है गुरु नानक जेड़ी भाई लहना गुरु अंगद साहब ने कीती ए ते सेवा गाखड़ी ही नहीं विखम जी है भाव औखी तो औखी है कठिन तो कठिन है। कठिन तो कठिन किवें है जे तुहानू हुक्म हो गया कि लैणिया संगतां भुखियां ने किकर ते चढ़ के मिठाई चाड़ दे पुत्रां ने मजाक खड़ाया किकरां नू भी कितें मिठाई लगदी ते तुसीं विखमकार कीती शब्द दी शब्द मनिया किकर हलोण दित्ती ते मिठाई चढ़ गई। जे चिकड़ विच कौल डिगया लैणिया चिकड़ दे विचों कौल कढ तां तुसीं वस्त्रां दी परवाह नहीं कीती दौड़ के कौल कढ दित्ता। ये धर्मशाल दी शतीर टुटिया उहदे हेठ शरीर दे दिता अपना वज नहीं गुरु नानक ने आउण दिता सिख दा नुकसान नहीं होण दिता। सतगुरु सिख की करै प्रतिपाल जे तुहानूं हुक्म होया कि खा मुरदा तुसीं एक औखी तो औखी कार कीती इसे तरह हुण तुहाडे दर दे उत्ते मैं वेख्या है तुहाडे श्रेष्ठ शब्द दी वचन दी कार जिहड़ी सिख कर रहे ने यह भी बड़ी विखम तो विखम है औखी तो औखी है। कल सहार कहिंदा मैं सुनिया एक सिख तुहाडे द्वारे ते रहिंदा सी उहनूं खीर खाण वाला सिख कहिंदे सी बड़ी खीर खांदा सी वेला रहिंदा सी काम नहीं सी करदा सिखां चर्चा चली गुरु घर रहना गुरु घर रह के जिहड़ा गुरु की सेवा तो बिना खांदा पहिंदा है जो बिन सेवा खांदे पहन दे से मुए मर जम्मे कोड़े कोड़ी हो के मरदे है बार बार जन्म धारदे है। सेवा करके शरीर नूं निर्वाह मात्र लै सकदा है सेवा करन वाला पर वो कुछ नहीं सिखण सिखां ने इकट्ठे होके कहा बाबा बुढ़ा साहब करो कोई इहदा बंदोबस्त ये अज एक विगड़िया कल नूं होर विगड़नगे खरबूजे नूं देख के खरबूजा रंग फटदा है। बाबा बुढ़ा साहब कहण लगे प्रेमिया गुरु नानक दे दर ते आया इस घर दे विच सेवा प्रमाणिक है तू सेवा नहीं करदा सिमर नहीं करदा। कहण लगा बाबा सेवा ते करन नूं तैयार हां पर तेरे आख्या नहीं करनी तू कौन है मैनू कहण वाला मैं गुरु का सिख हां। देखो कितनी हैंकड़ है कितना अहंकार है सिख होण दा ही कितना अहंकार हो गया है जिहड़ा परमेश्वर नूं पाउंदा नहीं। गुरु साहब कहणगे मैं करूंगा सेवा। बाबा बुढ़ा साहब ने उहदे पक्ष दी गल सोच के कि अहंकार है इहदा अहंकार निकलना चाहिए इहदा भला होना चाहिए गुरु अंगद साहब ने बेनती करदे सचे पातशाह सिख दा भला करन वास्ते आप जी ने दूसरा स्वरूप धारण कीता ते मेरी भी नाल नाल सेवा चल रही है पहले जामे च बख्शिश कीती सी मैं भी नाल ही नाल चल रहा एक सिख दा बुरा हो रहा है आप कृपा करो साडे ते आखे नहीं लगन वाला ਤੁਸੀਂ ਕਿਰਪਾ ਕਰਕੇ ਉਹਨੂੰ ਕੋਈ ਸੇਵਾ ਬਖਸ਼ ਦਿਓ। ਮਹਾਰਾਜ ਜਾਣੀ ਜਾਣ ਸਨ, ਕਹਿਣ ਲੱਗੇ ਕਿਉਂ ਬਈ ਸੇਵਾ ਨਹੀਂ ਕਰਦਾ? ਕਹਿੰਦੇ ਜੀ ਤੁਸੀਂ ਦੱਸੀ ਨਹੀਂ ਮੈਨੂੰ ਅੱਜ ਤੱਕ ਸੇਵਾ, ਇਹਦਾ ਮਤਲਬ ਗਲਤੀ ਗੁਰੂ ਵਿੱਚ ਸੀ। ਸਿੱਖ ਚ ਤਾਂ ਕੋਈ ਗਲਤੀ ਨਹੀਂ ਸੀ, ਪਤੀ ਪਤਨੀ ਦੇ ਝਗੜੇ ਵਿੱਚ ਦੋਨੇ ਨਿਰਦੋਸ਼ ਨੇ। ਉਹ ਕਹਿੰਦੀ ਪਤਨੀ ਕਹਿੰਦੇ ਤੇਰੀ ਗਲਤੀ ਹੈ, ਉਹ ਕਹਿੰਦਾ ਤੇਰੀ ਗਲਤੀ ਹੈ, ਦੋਨੇ ਨਿਰਦੋਸ਼ ਨੇ। ਝਗੜਾ ਦੇਖੋ ਕਿੱਥੋਂ ਆ ਗਿਆ, ਭਾਈ ਭਾਈ ਚ ਇਹੀ ਝਗੜਾ ਹੈ, ਪਿਓ ਪੁੱਤ ਚ ਇਹੀ ਝਗੜਾ ਹੈ, ਸਿੱਖ ਸਿੱਖ ਦਾ ਇਹੀ ਝਗੜਾ ਹੈ। ਮੈਂ ਨਿਰਦੋਸ਼ ਹਾਂ, ਮੇਰੇ ਚ ਕੋਈ ਕਸੂਰ ਨਹੀਂ, ਉਹਦੀ ਵੀ ਇਹੀ ਭਾਸ਼ਾ, ਉਹਦੀ ਵੀ ਇਹੀ ਭਾਸ਼ਾ। ਝਗੜਾ ਮੁੱਕ ਜਾਏ ਜੇ ਕਿਤੇ ਤੂੰ ਇਹ ਗੱਲ ਕਹਿ ਦੇ ਮੁਝ ਅਵਗੁਣ ਮੇਰੇ ਚ ਦੋਸ਼ ਸੀ, ਤੂੰ ਸਿੱਖਾ ਮੈਨੂੰ ਮਾਫ ਕਰ ਦੇ। ਦੂਸਰਾ ਕੀ ਕਹੇਗਾ? ਕਹੇਗਾ ਨਹੀਂ ਨਹੀਂ, ਮੈਂ ਵੀ ਗੁੱਸੇ ਚ ਤੈਨੂੰ ਵੱਧ ਘੱਟ ਕਹਿ ਗਿਆ, ਲੜਾਈ ਖਤਮ ਹੋ ਜਾਏਗੀ। ਲੜਾਈ ਮੇਟਣ ਵਾਲੇ ਰਸਤੇ ਤੇ ਚੱਲਦਾ ਹੀ ਕੌਣ ਹੈ, ਲੜਾਈ ਪਾਉਣ ਵਾਲੇ ਰਸਤੇ ਤੇ ਚੱਲ ਰਿਹਾ ਸੀ। ਮਹਾਰਾਜ ਕਹਿਣ ਲੱਗੇ ਅੱਛਾ ਮੇਰੇ ਹੁਕਮ ਨੂੰ ਉਡੀਕਦਾ ਸੀ? ਕਹਿਣ ਲੱਗੇ ਹਾਂ। ਫਿਰ ਜੋ ਮੈਂ ਕਹਾਂ ਕਰੇਗਾ? ਕਹਿੰਦਾ ਜੀ ਬਿਲਕੁਲ ਕਰੂੰਗਾ। ਮਹਾਰਾਜ ਨੇ ਉਹਦਾ ਮਸਤਕ ਦੇਖਿਆ ਜੀ ਤਾਂ ਜ਼ਿੰਦਗੀ ਬੜੀ ਥੋੜੀ ਰਹਿ ਗਈ, ਇਤਨੀ ਜਲਦੀ ਇਹਦਾ ਉਧਾਰ ਕਿਵੇਂ ਕਰ ਦਈਏ? ਹੁਣ ਤਾਂ ਇਹਦੇ ਕੋਲ ਸਿਮਰਨ ਕਰਨ ਦਾ ਸਮਾਂ ਵੀ ਨਹੀਂ ਰਿਹਾ, ਕਾਲੇ ਦੇ ਸਿਰ ਤੇ ਖੜਾ, ਇਹਨੂੰ ਮੂਰਖ ਨੂੰ ਗਿਆਨ ਕੋਈ ਨਹੀਂ, ਮੌਤ ਤਾਂ ਬਿਲਕੁਲ ਨਜ਼ਦੀਕ ਆ ਗਈ। ਜੇ ਮੈਂ ਇਹਨੂੰ ਕਹਿ ਦਿਆਂ ਵੀ ਮੌਤ ਤੇਰੇ ਸਿਰ ਤੇ ਆ ਗਈ, ਇਹਦੀ ਅਵਸਥਾ ਕੋਈ ਨਹੀਂ, ਕੁਛ ਨਹੀਂ ਬਣਨਾ ਇਹਦਾ। ਮਹਾਰਾਜ ਨੇ ਸੋਚਿਆ ਵੀ ਚਲੋ ਇਹਦਾ ਭਲਾ ਇੱਕ ਗੱਲ ਕਰਕੇ ਹੋ ਸਕਦਾ ਹੈ, ਜੇ ਇਹ ਗੁਰੂ ਦਾ ਬਚਨ ਕਮਾ ਲਏ ਇਹਦੇ ਨਾਲ ਹੀ ਤਰ ਜਾਏਗਾ। ਮਹਾਰਾਜ ਕਹਿੰਦੇ ਐਸਾ ਕਰ, ਤੇਰੇ ਵਾਸਤੇ ਸੇਵਾ ਇਹ ਹੈ, ਜੰਗਲ ਵਿੱਚ ਜਾ, ਲੱਕੜਾਂ ਇਕੱਠੀਆਂ ਕਰ, ਜਲਦੀ ਦੇ ਕੇ ਲੱਕੜਾਂ ਦਾ ਢੇਰ ਜਦੋਂ ਇਕੱਠਾ ਹੋ ਜਾਏ ਉਹਨੂੰ ਅੱਗ ਲਾ ਕੇ ਉਹ ਲੱਕੜਾਂ ਦੇ ਉੱਤੇ ਬਹਿ ਜਾ ਤੇ ਸੜ ਕੇ ਮਰ ਜਾ, ਤੇਰੇ ਲਈ ਸੇਵਾ ਹੈ। ਚਿਹਰੇ ਦਾ ਰੰਗ ਬਦਲ ਗਿਆ, ਬੁੜਬੁੜ ਕਰਦਾ ਉੱਠਿਆ, ਬਚਨ ਦਾ ਮੰਨਣਾ ਪਿਆ। ਸਿੱਖ ਮਜ਼ਾਕ ਕਰਦੇ ਵੀ ਤੂੰ ਕਹਿੰਦਾ ਜੀ ਬਚਨ ਮੰਨੋ, ਤੇ ਕਹਿਣ ਲੱਗੇ ਜੇ ਪਹਿਲਾਂ ਹੀ ਖੀਰ ਥੋੜੀ ਖਾਂਦਾ, ਕੰਮ ਕੁਛ ਨਾਲ ਸੇਵਾ ਕਰਦਾ, ਗੁਰੂ ਸਾਹਿਬ ਨੇ ਆਤਾ ਬਚਨ ਕਹਿੰਦਾ ਤੁਹਾਡਾ ਹੀ ਪ੍ਰਤਾਪ ਹੈ, ਈਰਖਾ ਦੇ ਭਰੇ ਪਏ ਹੋ ਤੁਸੀਂ, ਦੇਤੀ ਸੇਵਾ ਕੇ ਲੱਕੜਾਂ ਚ ਸੜ ਕੇ ਮਰ ਜਾ, ਇਹ ਤੁਸੀਂ ਉਹ ਚੱਕਿਆ ਗੁਰੂ ਸਾਹਿਬ ਦੇ ਕੰਨ ਭਰਦੇ ਤੁਸੀਂ ਅਖੇ, ਤੁਰ ਗਿਆ। ਲੱਕੜਾਂ ਇਕੱਠੀਆਂ ਵੀ ਕਰ ਲਈਆਂ, ਢੇਰ ਲਾ ਲਿਆ ਤੇ ਜਦੋਂ ਉਹਨੂੰ ਅੱਗ ਲਾ ਦਿੱਤੀ, ਜਦੋਂ ਅੱਗ ਦੇ ਭਾਂਬੜ ਦੇ ਕੇ ਕਹਿਣ ਲੱਗਾ ਨਹੀਂ ਨਹੀਂ ਇਹ ਤੇ ਬਹੁਤ ਔਖਾ ਕੰਮ ਹੈ, ਕੌਣ ਸੜ ਕੇ ਮਰੇ, ਇੰਨੇ ਨੂੰ ਕਿ ਚੋਰ ਆ ਗਿਆ ਪਰੇ। ਚੋਰ ਆ ਕੇ ਕਹਿਣ ਲੱਗਾ ਵੀ ਸਿੱਖਾ ਕੀ ਗੱਲ, ਕੋਈ ਤੇਰਾ ਸੰਬੰਧੀ ਚੜਾਈ ਕਰ ਗਿਆ? ਕਹਿੰਦਾ ਨਹੀਂ ਚੜਾਈ ਤਾਂ ਨਹੀਂ ਕਰਿਆ, ਚੜਾਈ ਕਰਨ ਵਾਲਾ ਹੀ ਹੈ। ਕੌਣ? ਕਹਿੰਦਾ ਵੀ ਇਹ ਚਿਖਾ ਕਿਹਦੀ ਬਲਦੀ ਹੈ? ਕਹਿੰਦਾ ਚਿਖਾ ਮੇਰੀ। ਇਹ ਤੂੰ ਪ੍ਰੇਤ ਹੈ? ਨਹੀਂ ਨਹੀਂ ਸਿੱਖ ਹਾਂ ਮੈਂ, ਪ੍ਰੇਤ ਕਾਹਨੂੰ ਮੈਂ। ਫਿਰ ਇਹਦੇ ਚ ਕਹਿੰਦਾ ਗੁਰੂ ਸਾਹਿਬ ਦਾ ਬਚਨ ਸੀ ਵੀ ਸੜ ਕੇ ਮਰ ਜਾ, ਹੁਣ ਅੱਗ ਦੇ ਵਿੱਚ ਕੌਣ ਸੜੇ? ਕਹਿੰਦਾ ਅੱਛਾ ਸਿੱਖ ਦਾ ਇਹ ਵਿਸ਼ਵਾਸ ਹਿਲਿਆ ਹੋਇਆ ਵੇਖ ਕੇ, ਸਿੱਖ ਦੇ ਕੋਲ ਕੀਮਤੀ ਧਨ ਗੁਰੂ ਦੇ ਸ਼ਬਦ ਦਾ ਵੇਖ ਕੇ ਚੋਰ ਦਾ ਮਨ ਬਦਲ ਗਿਆ। ਉਹਨੇ ਕਿਹਾ ਸਾਰੀ ਜ਼ਿੰਦਗੀ ਚੋਰੀਆਂ ਕੀਤੀਆਂ, ਗਲਤ ਕੰਮ ਕੀਤੇ, ਅੱਜ ਮਸਾਂ ਮਸਾਂ ਇੱਕ ਵਪਾਰ ਬੜਾ ਐਸਾ ਵਪਾਰ ਹੈ। ਕਹਿਣ ਲੱਗਾ ਵੀ ਸਿੱਖਾ ਤੂੰ ਮੇਰੇ ਨਾਲ ਸੌਦਾ ਕਰ ਲੈ। ਕੀ? ਕਹਿੰਦਾ ਮੈਂ ਕਿਸੇ ਦਾ ਧਨ ਪਦਾਰਥ ਲੁੱਟ ਕੇ ਲਿਆ, ਮੌਜਾਂ ਕਰੇਗਾ, ਸਾਰਾ ਹੀ ਤੈਨੂੰ ਦੇ ਦੇਣਾ, ਇਹ ਤੂੰ ਮੈਨੂੰ ਸ਼ਬਦ ਦੇ ਦੇ ਗੁਰੂ ਦਾ, ਇਹ ਬਿਖਮਕਾਰ ਮੈਂ ਕਰ ਲੈਣਾ, ਅੱਗੇ ਛੜੇਗਾ ਤੂੰ? ਕਹਿੰਦਾ ਹਾਂ। ਕਰ ਖਲੂਰ ਸਾਹਿਬ ਕਰੀ ਨੂੰ ਮੂੰਹ ਧਾਰ ਧਿਆਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦਾ, ਕਹਿ ਸੱਚੇ ਪਾਤਸ਼ਾਹ ਇਹ ਬਚਨ ਤੋਂ ਜੋ ਮੈਨੂੰ ਫਲ ਮਿਲਣਾ ਸੀ ਉਹ ਇਸ ਚੋਰ ਨੂੰ ਮਿਲੇ, ਕਿਉਂਕਿ ਚੋਰ ਨੇ ਤੇਰਾ ਬਚਨ ਖਰੀਦ ਲਿਆ ਤੇ ਮੈਂ ਇਸ ਬਚਨ ਦੇ ਬਦਲੇ ਧਨ ਪਦਾਰਥ ਲੈ ਲਿਆ। ਵੇਚ। ਕਹਿਣ ਲੱਗਾ ਮੂਰਖ ਹੈ ਤੂੰ, ਇਹਨੂੰ ਬਚਨ ਨੂੰ ਕੀ ਕਰੇਗਾ? ਕਹਿੰਦਾ ਛੱਡ ਦੇ ਤੂੰ ਇਹ ਗੱਲ, ਮੈਂ ਚੋਰ ਜ਼ਰੂਰ ਹਾਂ ਪਰ ਤੇਰੇ ਨਾਲੋਂ ਕੰਮ, ਮੈਨੂੰ ਪਤਾ ਹੈ ਇਸ ਬਚਨ ਤੋਂ ਕੀ ਮਿਲੇਗਾ, ਮੈਨੂੰ ਗੁਰੂ ਤੇ ਵਿਸ਼ਵਾਸ ਹੈ। ਉਹਨੇ ਗੁਰੂ ਅੰਗਦ ਸਾਹਿਬ ਦਾ ਧਿਆਨ ਧਰ ਕੇ ਬਚਨ ਵੇਚ ਦਿੱਤਾ। ਉਹਦੇ ਖੜੇ ਹੀ ਚੋਰ ਨੇ ਅਰਦਾਸ ਕੀਤੀ, ਐ ਗੁਰੂ ਨਾਨਕ, ਐ ਗੁਰੂ ਅੰਗਦ ਸਾਹਿਬ, ਮੈਂ ਸੁਣਿਆ ਜਦੋਂ ਤੂੰ ਤਾਰਨ ਲੱਗਦਾ ਕਿਸੇ ਦੇ ਦੋਸ਼ ਨਹੀਂ ਵੇਖਦਾ, ਗੁਨਾਹ ਨਹੀਂ ਵੇਖਦਾ, ਮੈਂ ਤੇਰਾ ਬਚਨ ਕਮਾਉਣ ਲੱਗਿਆ ਤੇ ਤੂੰ ਹੁਣ ਕਿਰਪਾ ਕਰਕੇ ਮੇਰੇ ਜਨਮਾਂ ਜਨਮਾਤਰਾਂ ਦੇ ਪਾਪਾਂ ਦੀ ਕਾਲਖ ਨੂੰ ਬਖਸ਼ ਕੇ ਮੈਨੂੰ ਸੱਚਖੰਡ ਪਹੁੰਚਾ ਦੇ। ਮਾਰੀ ਛਾਲ, ਅੱਗ ਦੇ ਵਿੱਚ ਸਰੀਰ ਮੱਚਦਾ ਦੇਖਿਆ ਉਸਨੇ, ਪਰ ਇਹਦੇ ਨਾਲ ਇੱਕ ਹੋਰ ਗੱਲ ਵੇਖੀ ਕਿ ਆਕਾਸ਼ ਤੋਂ ਇੱਕ ਵਿਵਾਨ ਉਤਰਿਆ ਸਿੱਖ ਦੀ, ਉਹਦੇ ਵਿੱਚੋਂ ਆਤਮਾ ਉਸ ਵਿਵਾਨ ਵਿੱਚ ਬੈਠੀ ਤੇ ਉਸ ਚੋਰ ਦਾ ਧੰਨਵਾਦ ਕੀਤਾ, ਗੁਰੂ ਦਾ ਤਾਂ ਕਰਨਾ ਹੀ ਸੀ। ਕਹਿਣ ਲੱਗਿਆ ਤੇਰੇ ਪ੍ਰਤਾਪ ਦੇ ਨਾਲ ਸੱਚਖੰਡ ਨੂੰ ਚੱਲਿਆ, ਸਾਰੇ ਜਨਮਾਂ ਜਨਮਾਤਰਾਂ ਦੇ ਪਾਪ ਬਖਸ਼ੇ ਗਏ ਨੇ, ਕਾਲਖ ਖਨ ਉਤਾਰ ਜੜਾਂ ਹੀ ਪੁੱਟ ਦਿੱਤੀਆਂ ਕਾਲਸ ਦੀਆਂ। ਤੇ ਉੱਥੇ ਗਏ ਮਨਮੁਖ ਚੰਚਲ ਸਿੱਖ ਕੋ, ਮਨਮੁਖ ਸੀ ਸਿੱਖ ਤਾਂ ਸੀ ਪਰ ਮਨਮੁਖ, ਮਨਮੁਖ ਚੰਚਲ ਸਿੱਖ ਕੋ, ਸਿੱਖੀ ਉਲਟੀ ਹੋਏ, ਸਿੱਖੀ ਉਲਟੀ ਪੈ ਗਈ ਸਿੱਖ ਨੂੰ। ਤਸਕਰ ਸਵਰਗ ਵਿੱਚ ਪਹੁੰਚ ਗਿਆ ਤੇ ਜਿਹੜਾ ਚੋਰ ਸੀ, ਤੇ ਹੁਣ ਸਿੱਖ ਦਾ ਹਾਲ ਵੇਖੋ ਕੀ ਹੋ ਰਿਹਾ। ਪਿੱਛੇ ਉਹਦੇ ਚੋਰ ਦੇ ਪੁਲਿਸ ਲੱਗੀ ਸੀ ਤੇ ਉੱਥੇ ਫੜਿਆ ਗਿਆ ਸਿੱਖਾਂ ਦੇ ਕੋਲ। ਜਦ ਦੇਖਿਆ ਮਾਲ ਬਰਾਮਦ ਹੋਇਆ, ਉਸ ਵੇਲੇ ਚੋਰ ਨੂੰ ਸਜਾਏ ਮੌਤ ਹੁੰਦੀ ਸੀ ਬਿਨਾਂ ਪੁੱਛੇ। ਪੁਲਿਸ ਨੂੰ ਇਹ ਆਰਡਰ ਸੀ ਜੇ ਚੋਰੀ ਕਰਦਾ ਚੋਰ ਪਾੜ ਤੇ ਫੜਿਆ ਜਾਏ, ਮਾਲ ਬਰਾਮਦ ਹੋ ਜਾਏ, ਉੱਥੇ ਸੂਲੀ ਟੰਗ ਦੇ। ਉੱਥੇ ਜਦੇ ਸੂਲੀ ਟੰਗ ਦਿੱਤੀ, ਕਿਉਂਕਿ ਮੌਤ ਤਾਂ ਉਸੇ ਛਿਨ ਆਉਣੀ ਸੀ ਜਿਹੜੇ ਛਿਨ ਆਉਣੀ ਸੀ, ਉਹ ਨਰਕਾਂ ਨੂੰ ਚਲਿਆ ਗਿਆ। ਇਸ ਕਰਕੇ ਇੱਥੇ ਭੱਟ ਇਹ ਗੱਲ ਕਹਿ ਰਿਹਾ, ਤੇਰੇ ਸ਼ਬਦ ਦੀ ਗਾਖੜੀ ਕਾਰ ਮੈਂ ਵੇਖੀ ਹੈ, ਜਿਹੜਾ ਇਹ ਸ਼ਬਦ ਦੀ ਕਾਰ ਨੂੰ ਕਰ ਗਿਆ ਤੇ ਉਹ ਉਤਰ ਗਿਆ ਹੈ।
ਨਰ ਭਾਵ ਤਾਰ ਕੀਏ ਨਿਤ ਭਾਵ,
ਤੇ ਉਹ ਨਿਤ ਨੀ ਨਿਰ, ਤੇ ਕੀ ਉਹ ਜਿਹੜੇ ਭਾਵ ਉਤਾਰ ਤੁਸੀਂ ਭਾਵ ਸੰਸਾਰ ਤੋਂ ਜੰਮਣ ਮਰਨ ਤੋਂ ਤਾਰ ਦਿੱਤੇ, ਕੀ ਇਹ ਨਿਰਭਾਰ ਪਾਪਾਂ ਦੇ ਬੋਝ ਤੋਂ ਨਿਰਰਹਿਤ ਕਰ ਦਿੱਤੇ, ਪਾਪਾਂ ਦੀ ਪੰਡ ਜਿਹੜੀ ਹੈ ਉਹ ਲਾਹ ਦਿੱਤੀ ਤੇ ਸੱਚਖੰਡ ਦੇ ਵਾਸੀ ਬਣਾ ਦਿੱਤੇ।
ਸਤ ਸੰਗਤ ਸਹਿਜ ਸਾਰ,
ਤੇਰੀ ਜਿਹੜੀ ਸਤਸੰਗਤ ਹੈ, ਸਾਰ ਸ੍ਰੇਸ਼ਟ ਦਾ ਨਾਮ ਹੈ, ਸਹਿਜ ਸੁਤੇ ਸਿੱਧੀ ਸਤਸੰਗਤ ਤੇਰੀ ਸ੍ਰੇਸ਼ਟ ਹੈ।
ਜਾਗੀ ਲੈ ਗੁਰੂ ਵਿਚਾਰ,
ਹੇ ਗੁਰੂ ਅੰਗਦ ਸਾਹਿਬ ਤੁਸੀਂ ਗੁਰੂ ਦੀ ਵਿਚਾਰ, ਗੁਰੂ ਦੀ ਸਿਕਸ਼ਾ ਲੈ ਕੇ ਤੁਹਾਡੀ ਜਿਹੜੀ ਮਤ ਹੈ ਉਹ ਬ੍ਰਹਮ ਗਿਆਨ ਵਿੱਚ ਜਾਗ ਉੱਠੀ ਹੈ, ਤੁਹਾਡੇ ਅੰਦਰ ਬ੍ਰਹਮ ਗਿਆਨ ਹੈ। ਹੇ ਗੁਰੂ ਸਾਹਿਬ ਜੀ, ਤੁਹਾਡੀ ਵਿਚਾਰ ਨੂੰ ਲੈ ਕਰਕੇ ਸਿੱਖਾਂ ਦੀ ਸੁੱਤੀ ਆਤਮਾ ਜਾਗ ਉੱਠੀ ਹੈ, ਤੁਹਾਡੀ ਜਿਹੜੀ ਸਤਸੰਗਤ ਹੈ ਸੁਤੇ ਸਿੱਧੀ ਸ੍ਰੇਸ਼ਟ ਹੈ, ਜਿੱਥੇ ਸਿੱਖਾਂ ਦੀ ਸੁਰਤ ਸੁੱਤੀ ਪਈ ਜਾਗਦੀ ਹੈ, ਇਹ ਸ੍ਰੇਸ਼ਟ ਹੈ ਤੁਹਾਡੀ ਸਤਸੰਗਤ।
ਨਿਮਰੀ ਭੂਤ ਸਦੀਵ ਪਰਮ ਪਿਆਰ,
ਫਿਰ ਤੁਹਾਡਾ ਭੂਤ ਕੀ ਸਰੀਰ ਸਰੂਪ ਕੈਸਾ ਹੈ? ਨਿਮਰੀ ਭੂਤ, ਸਾਰੀ ਨਿਮਰਤਾ ਦੇ ਬਣੇ ਹੋਏ ਹੋ, ਇੰਨੀ ਨਿਮਰਤਾ। ਤੁਹਾਨੂੰ ਖੈਰੇ ਗੋਦ ਦੇ ਜੱਟਾਂ ਨੇ ਖੰਡੂਰ ਸਾਹਿਬ ਤੋਂ ਪਲੰਘਾ ਚੁੱਕ ਕੇ ਤਪੇ ਦੇ ਕਹਿਣ ਤੋਂ ਰਜਾਦੇ ਦੀ ਥੇੜੀ ਤੇ ਛੱਡ ਕੇ ਆਂਦਾ ਮੰਜਾ ਚੁੱਕ ਲਿਆ, ਤੂੰ ਇੱਥੇ ਨਹੀਂ ਰਹਿ ਸਕਦਾ। ਮਹਾਰਾਜ ਨੇ ਕਿਹਾ ਕਿਉਂ ਕਿਉਂ ਨਹੀਂ ਰਹਿ ਸਕਦਾ? ਤੁਸੀਂ ਗ੍ਰਿਸਤੀ ਹੋ ਕੇ ਗੁਰੂ ਕਹਾ ਰਹੇ ਹੋ, ਗੁਰੂ ਤਾਂ ਵਿਆਹਿਆ ਨਹੀਂ ਹੋਣਾ ਚਾਹੀਦਾ, ਇਸੇ ਕਰਕੇ ਮੀਂਹ ਪੈਣਾ ਬੰਦ ਹੋ ਗਿਆ, ਸਾਡੇ ਗੁਰੂ ਤਪੇ ਨੇ ਕਿਹਾ। ਮਹਾਰਾਜ ਕਹਿੰਦੇ ਬਾਈ, ਮੇਰੇ ਜੇ ਜਾਣ ਨਾਲ ਮੀਂਹ ਪੈ ਸਕਦਾ ਤਾਂ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਮੇਰਾ ਮੰਜਾ ਛੱਡਿਆ। ਮੰਜਾ ਚੁੱਕਿਆ, ਰਜਾਦੇ ਦੀ ਖੇੜੀ ਤੇ ਛੱਡਿਆ। ਗੁਰੂ ਅਮਰਦਾਸ ਜੀ ਆਏ ਦਰਸ਼ਨ ਕਰਨ, ਗੁਰੂ ਅੰਗਦ ਸਾਹਿਬ ਨੇ ਰੌਣਕਾਂ ਨਹੀਂ, ਕਹਿਣ ਲੱਗੇ ਕੀ ਭਾਣਾ ਵਰਤ ਗਿਆ? ਦੱਸਿਆ, ਕਹਿੰਦੇ ਜੀ ਇਹ ਤਪੇ ਦੀ ਕਰਤੂਤ ਹੈ, ਤੇ ਜੱਟ ਮੂਰਖ ਨਿਕਲੇ, ਮੀਂਹ ਤਪਾ ਕਹਿੰਦਾ ਵੀ ਮੈਂ ਮੀਂਹ ਪਵਾ ਦੂੰਗਾ, ਨਾ ਮੀਂਹ ਪਿਆ ਤੇ ਗੁਰੂ ਤੋਂ ਵੀ ਬੇਮੁਖ ਹੋ ਗਏ। ਗੁਰੂ ਅਮਰਦਾਸ ਦੇ ਮਨ ਦੇ ਵਿੱਚ ਆਇਆ ਕਿ ਜਿਹੜਾ ਗੁਰੂ ਸਾਹਿਬ ਦੀ ਸੇਵਾ ਕਰਕੇ ਰਿੱਧੀਆਂ ਸਿੱਧੀਆਂ ਦਾ ਵਾਲਾ ਹੈ, ਵੀ ਹੁਣ ਏਦੋਂ ਚੰਗਾ ਮੌਕਾ ਹੋਰ ਕਿਹੜਾ ਹੋਊਗਾ ਵਰਤਣ ਵਾਸਤੇ? ਮੈਂ ਕਿਹੜਾ ਆਪਣੇ ਹੰਕਾਰ ਨੂੰ ਮੁੱਖ ਰੱਖ ਕੇ ਵਰਤਣੀ? ਕਹਿਣ ਲੱਗੇ ਵੀ ਜੱਟੋ ਜੇ ਮੀਂਹ ਮੈਂ ਪਵਾ ਦਿਆਂ ਫਿਰ? ਆਖੇ ਜੀ ਤੁਸੀਂ ਪਵਾ ਦਿਓ, ਸਾਨੂੰ ਤਾਂ ਮੀਂਹ ਪਵਾਉਣ ਵਾਲਾ ਚਾਹੀਦਾ। ਕਹਿੰਦੇ ਪਹਿਲਾਂ ਤਪੇ ਨੂੰ ਜਾ ਕੇ ਪੁੱਛੋ, ਜੇ ਪਵਾ ਸਕਦਾ ਹੈ ਤਾਂ ਕੱਲ ਨੂੰ ਫੇਰ ਨਾ ਕਹੇ। ਤਪੇ ਨੂੰ ਕਿਹਾ ਨਿਕਲ ਬਾਹਰ, ਮੀਂਹ ਪਵਾਓ। ਕਹਿੰਦਾ ਮੀਂਹ ਮੇਰੀ ਮੁੱਠੀ ਚ ਬੰਦ ਕੀਤਾ, ਉਹਨਾਂ ਦੇ ਗਲ ਪੈ ਗਿਆ, ਇਹ ਲਿਖਿਆ ਕਥਾ ਜਿਸ ਤਰ੍ਹਾਂ ਹੀ। ਕਹਿਣ ਲੱਗੇ ਅੱਛਾ, ਕਹਿੰਦੇ ਜੀ ਉਹ ਤਾਂ ਧੋਖੇਬਾਜ਼ ਨਿਕਲਿਆ, ਤੁਸੀਂ ਗੁਰੂ ਕੇ ਸਿੱਖ ਹੋ, ਕਰੋ ਕਿਰਪਾ, ਮੀਂਹ ਬਖਸ਼ਿਸ਼ ਕਰੋ। ਕਹਿਣ ਲੱਗੇ ਤਰੀਕੇ ਹੀ ਦੱਸਣਾ, ਮੀਂਹ ਤੇ ਤਵੇ ਨਹੀਂ ਪਵਾਉਣਾ। ਕਿਸ ਤਰ੍ਹਾਂ? ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ, ਤਪੇ ਨੂੰ ਆਪਣੇ ਮਕਾਨ ਤੋਂ ਬਾਹਰ ਕੱਢੋ, ਜਦੋਂ ਬਾਹਰ ਕੱਢੋਗੇ ਆਕਾਸ਼ ਵਿੱਚ ਬਦਲ ਆ ਜਾਏਗਾ, ਉਸੇ ਵੇਲੇ ਦੇਖ ਲਓ ਹੁਣ ਕੋਈ ਬਦਲ ਹੈ ਤਾਂ ਨਹੀਂ। ਕਹਿੰਦੇ ਠੀਕ ਹੈ, ਮੇਰੇ ਕਹੇ ਤੇ ਤਾਂ ਨਿਸ਼ਚਾ ਕਰਿਓ। ਕਹਿੰਦੇ ਜੀ ਫੇਰ? ਕਹਿੰਦੇ ਫਿਰ ਗਾਹਾਂ ਵਾਲੀ ਗੱਲ ਉਦੋਂ ਦੱਸੋ, ਉਹਨੂੰ ਹਾਲੇ ਬਾਹਰ ਤਾਂ ਕੱਢੋ। ਆ ਗਏ ਜੱਟ ਇਕੱਠੇ ਹੋ ਗਏ, ਤਪਾ ਜੀ ਨਿਕਲੋ ਬਾਹਰ। ਕਹਿੰਦੇ ਮੈਂ ਬਾਹਰ ਕਦੇ ਲਈ ਆਉਣਾ? ਕਹਿਣ ਲੱਗੇ ਹੁਣ ਤੁਹਾਨੂੰ ਬਾਹਰ ਆਉਣਾ ਹੀ ਪੈਣਾ, ਤੁਹਾਡੇ ਬਾਹਰ ਆਉਣ ਨਾਲ ਵੀ ਪੈਣਾ। ਉਹ ਆਵੇ ਨਾ, ਦਰਵਾਜ਼ਾ ਤੋੜਿਆ, ਅੰਦਰ ਤੋਂ ਘੜੀਸ ਕੇ ਬਾਹਰ ਕੱਢਿਆ, ਜਿਹੜਾ ਗੁਰੂ ਬਣਿਆ ਹੋਇਆ ਸੀ। ਕੱਚੇ ਗੁਰੂਆਂ ਦਾ ਇਹੀ ਹਾਲ ਹੁੰਦਾ ਹੈ, ਘੜੀਸ ਕੇ ਜਦ ਬਾਹਰ ਕੱਢਿਆ ਤੇ ਬਦਲ ਆ ਗਿਆ। ਕਹਿਣ ਲੱਗੇ ਬਾਬਾ ਅਮਰਦਾਸ, ਕਿਉਂਕਿ ਗੁਰੂ ਤਾਂ ਅਜੇ ਬਣੇ ਨਹੀਂ ਸੀ, ਤੁਹਾਡਾ ਕਹਿਣਾ ਸੱਤ ਹੋ ਗਿਆ ਜੀ, ਬਦਲ ਤੇ ਆ ਗਿਆ, ਪਰ ਮੀਂਹ ਨਹੀਂ ਪੈ ਰਿਹਾ। ਕਹਿੰਦੇ ਮੀਂਹ ਐਂ ਨਹੀਂ ਪੈਣਾ ਹੈ, ਮੀਂਹ ਪਊਗਾ ਜਿਹੜੇ ਖੇਤ ਵਿੱਚ ਇਹਦੇ ਚਰਨ ਪੈ ਗਿਆ। ਪਤਾ ਸੀ ਵੀ ਜੱਟਾਂ ਦਾ ਏਕਾ ਨਹੀਂ ਹੁੰਦਾ, ਇਹ ਲੜਨਗੇ ਤਪੇ ਤੇ, ਮੇਰੇ ਖੇਤ ਛੇਤੀ ਮੀਂਹ ਪੈ ਜਾਏ। ਕਹਿੰਦੇ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੇ ਖੇਤ ਵਿੱਚ ਚਰਨ ਪੈਣਗੇ ਮੀਂਹ ਉਸੇ ਖੇਤ ਚ ਪਏਗਾ, ਦੂਜੇ ਚ ਨਹੀਂ। ਤਪਾ ਜੀ ਨੂੰ ਨਿਆਈ ਦੇ ਖੇਤ ਚ ਲੈ ਗਿਆ, ਜਿਹੜਾ ਲੰਬੜਦਾਰ ਸੀ ਉਹਦਾ ਖੇਤ ਭਰ ਗਿਆ ਪਾਣੀ ਨਾਲ, ਫਿਰ ਦੂਜੇ ਚ, ਤੀਜੇ ਚ, ਜੱਟਾਂ ਚ ਪੈ ਗਿਆ ਰੌਲਾ। ਮਹਾਰਾਜ ਕਹਿੰਦੇ ਸੂਰਜ ਦੇ ਛਿਪਣ ਤੋਂ ਬਾਅਦ ਮੀਂਹ ਨਹੀਂ ਪਏਗਾ, ਉਦੋਂ ਪਹਿਲਾਂ ਪੈਣਾ। ਲੱਗੀ ਘੜੀਸ ਪਾਣ, ਕੋਈ ਇੱਧਰ ਨੂੰ ਖਿੱਚੇ, ਕੋਈ ਇੱਧਰ ਨੂੰ, ਤਪਾ ਰੌਲਾ ਪਾਵੇ ਉਹ ਮੈਨੂੰ ਮਾਰ ਦਿਓਗੇ, ਤੇ ਅਖੀਰ ਨੂੰ ਘੜੀਸਦੇ ਤਪੇ ਦੀ ਮੌਤ ਹੋ ਗਈ, ਜੋ ਗੁਰੂ ਦੁਖੀ ਦਾ ਹਾਲ ਹੁੰਦਾ ਹੋ ਗਿਆ। ਜੱਟ ਲੱਗੇ ਰੋਣ, ਕਹਿੰਦੇ ਜੀ ਸਾਡੇ ਖੇਤ ਖਾਲੀ ਰਹਿ ਗਏ। ਮਹਾਰਾਜ ਕਹਿੰਦੇ ਜਿੱਥੇ ਇਹਦੇ ਸਰੀਰ ਦਾ ਟੁਕੜਾ ਜਾਊਗਾ ਨਾ ਇੱਕ, ਤੇ ਉੱਥੇ ਵੀ ਮੀਂਹ ਪੈ ਜਾਏਗਾ। ਕਮਾਦ ਵੱਢਣ ਵਾਲੇ ਗੰਡਾਸੇ ਚੁੱਕ ਲਿਆਂਦੇ, ਵੱਢ ਦਿੱਤਾ ਤਪਾ ਥੋੜਾ ਥੋੜਾ ਕਰਕੇ, ਜਿੱਥੇ ਬੂਟੀਆਂ ਖਣਾਈਆਂ ਮੀਂਹ ਮੀਂਹ ਪੈ ਗਿਆ ਸਾਰੇ ਨਗਰ ਦੇ ਵਿੱਚ। ਜੈ ਜੈਕਾਰ ਹੋ ਗਈ ਬਾਬਾ ਅਮਰਦਾਸ ਦੀ, ਤੇ ਗੁਰੂ ਦੇ ਦੋਖੀ ਦਾ ਹਾਲ ਹੋਇਆ ਜੋ ਹੋਇਆ। ਇਹ ਕਾਰਜ ਕਰਕੇ ਰਜਾਦੇ ਦੀ ਥੇੜੀ ਤੇ ਜਾ ਪਹੁੰਚੇ। ਜਦ ਮਹਾਰਾਜ ਦੇ ਆਏ ਸਾਹਮਣੇ, ਗੁਰੂ ਅੰਗਦ ਸਾਹਿਬ ਨੇ ਪਿੱਠ ਕਰ ਲਈ, ਘੁੰਮ ਕੇ ਦੂਏ ਪਾਸੇ ਆਏ, ਫਿਰ ਦੂਜੇ ਪਾਸੇ ਨੂੰ ਕੰਢ ਕਰ ਲਈ, ਤੀਜੇ ਪਾਸੇ ਆਉਣ ਲੱਗੇ ਗੱਲ ਸਾਫ਼ ਸਮਝ ਆ ਗਈ ਕਿ ਗੁਰੂ ਮੇਰੇ ਨਾਲ ਨਾਰਾਜ਼ ਹੋ ਗਿਆ। ਪਿੱਛੇ ਖੜੀ ਕਹਿਣ ਲਈ, ਮਹਾਰਾਜ ਇਹਦੇ ਨਾਲੋਂ ਮੇਰੇ ਸਰੀਰ ਦੇ ਵਿੱਚੋਂ ਜਾਨ ਕੱਢ ਲਓ, ਪਰ ਤੁਹਾਡੀ ਪਿੱਠ ਜਿਵੇਂ ਲੋਹੀ ਨੇ ਕਿਹਾ ਸੀ ਕਰਵਟ ਦੇ ਮੋਏ ਕਾਹੇ ਕੋ ਮਾਰੇ, ਮੈਨੂੰ ਮਾਰੋ ਨਾ, ਇਹ ਮੌਤ ਬੜੀ ਖਤਰਨਾਕ ਹੈ, ਮੇਰੇ ਤੋਂ ਭੁੱਲ ਕੀ ਹੋ ਗਈ। ਕਹਿਣ ਲੱਗੇ ਜੇ ਤਪੇ ਨੇ ਪਾਪ ਕੀਤਾ ਸੀ ਉਹਦਾ ਫਲ ਆਪ ਹੀ ਪਾਉਂਦਾ, ਜੇ ਤੁਹਾਡੇ ਚ ਸ਼ਕਤੀ ਸੀ ਤਾਂ ਮੀਂਹ ਪਵਾਇਆ ਸ਼ਕਤੀ ਨਾਲ ਤੇ ਉਹਨੂੰ ਮਰਵਾ ਦਿੱਤਾ, ਉਹਨੂੰ ਬੈਰੀ ਕਿਉਂ ਸਮਝਿਆ? ਤੁਸੀਂ ਅਜੇ ਸਿੱਖੀ ਦਾ ਮਾਰਗ ਨਹੀਂ ਸਮਝਿਆ। ਸਿੱਖ ਕਿਸੇ ਦਾ ਬੁਰਾ ਨਹੀਂ ਕਰਦਾ, ਤੁਸੀਂ ਬੁਰਾ ਕਿਉਂ ਕੀਤਾ? ਅੱਗੇ ਵਾਸਤੇ ਬਚਨ ਦੋ ਵੀ ਕਦੇ ਕਿਸੇ ਦਾ ਬੁਰਾ ਨਹੀਂ ਕਰੋਗੇ। ਬਚਨ ਲਿਆ ਤੇ ਪੈਰੀਂ ਡਿੱਗੇ, ਕਹਿਣ ਲੱਗੇ ਮਹਾਰਾਜ ਕੁਛ ਵੀ ਹੋਵੇ ਮੈਂ ਪਾਣਾ ਹੀ ਮੰਨੂਗਾ। ਸੋ ਇਸ ਕਰਕੇ ਕਹਿੰਦੇ ਤੁਸੀਂ ਕੈਸੇ ਹੋ ਨਿਮਰੀ ਭੂਤ, ਸਦੀਪ ਸਦਾ ਹੀ ਨਿਮਰਤਾ ਵਿੱਚ ਰਹਿਣ ਵਾਲੇ, ਉਹਨਾਂ ਮੂਰਖ ਜੱਟਾਂ ਨੂੰ ਸ਼ਕਤੀ ਦੇ ਹੁੰਦਿਆਂ ਫਿਰ ਵੀ ਤੁਸੀਂ ਕੋਈ ਬਚਨ ਨਹੀਂ ਕੀਤਾ, ਨਿਮਰੀ ਭੂਤ ਤੇ ਤੁਸੀਂ ਨਿਮਰਤਾ ਵਾਲਾ ਤੁਹਾਡਾ ਸਰੀਰ, ਸਦੀਵ ਹੀ ਪਰਮ ਪਿਆਰ, ਪਰਮ ਨਾਮ ਹੈ ਵੱਡੇ ਦਾ, ਗੁਰੂ ਨਾਨਕ ਦੇ ਨਾਲ ਕਿੰਨਾ ਪਿਆਰ ਹੈ, ਕਿਸੇ ਵਸਤੂ ਨਾਲ ਇੰਨਾ ਪਿਆਰ ਨਹੀਂ ਹੈ, ਗੁਰੂ ਨਾਨਕ ਦੇ ਚਰਨਾਂ ਨਾਲ ਸਭ ਤੋਂ ਵੱਡਾ ਪਿਆਰ ਹੈ ਆਪ ਜੀ ਦਾ।
ਕੀਰਤ ਕਲ ਸਹਾਰ ਸਬਤ ਦੀਪ ਮਜ਼ਾਰ, ਲਹਿਣਾ ਜਗਤ ਗੁਰ ਪਰ ਸਮਰਾਰ।
ਕਹੋ ਕੀਰਤ, ਇਹ ਸਾਧ ਸੰਜੀਵ ਕਹਿ ਰਿਹਾ ਭੱਟ, ਕਹੋ ਨਾਲ ਜਿਹਨੂੰ ਕਹਿੰਦਾ, ਕਹੋ ਉਚਾਰਨ ਕਰੋ ਕੀਰਤ ਜਸ। ਕੌਣ ਕਹਿੰਦਾ? ਕਲ ਸਹਾਰ, ਕਲ ਕਲ ਸਹਾਰ ਜਿਲਣ ਨਾਲ, ਇਹ ਚਾਰੇ ਭਰਾ ਨੇ ਇੱਕੋ ਵੇਦ ਦੀ ਉਪਜਨ, ਰਿਗ ਵੇਦ ਦੇ ਚਾਰੇ ਅਵਤਾਰ। ਕਲ ਸਹਾਰ ਕਹਿ ਰਿਹਾ ਹੈ, ਤੇ ਤੁਸੀਂ ਉਸ ਗੁਰੂ ਅੰਗਦ ਸਾਹਿਬ ਦੀ ਮਹਿਮਾ ਕਰੋ, ਤੇ ਜਿਹੜਾ ਪਾਰਸ ਰੂਪ ਪਰਸ ਕਰਕੇ ਮੁਰਾਰੀ ਦੇ ਮੁਰਦੈਤ ਨੂੰ ਮਾਰਨ ਵਾਲੇ, ਅਗਿਆਨ ਰੂਪੀ ਮੁਰਦੈਤ ਨੂੰ ਮਾਰਨ ਵਾਲੇ ਗੁਰੂ ਨਾਨਕ ਸਾਹਿਬ ਮੁਰਾਰੀ, ਉਹਨਾਂ ਦੇ ਚਰਨਾਂ ਨੂੰ ਪਰਸ ਕਰਕੇ, ਕਹਿੰਦੇ ਭਾਈ ਲਹਿਣਾ ਸੀ ਨਾਮ ਇਹਨਾਂ ਦਾ ਪਹਿਲਾਂ, ਪਰ ਹੁਣ ਜਗਤ ਦੇ ਗੁਰੂ ਬਣ ਗਏ। ਸੱਤਾਂ ਦੀਪਾਂ ਦੇ ਵਿੱਚ ਇਹ ਗੱਲ ਜਾਣੀ ਜਾ ਰਹੀ ਹੈ ਕਿ ਸਾਰੇ ਲੋਕ ਇਹ ਗੱਲ ਜਾਣਦੇ ਨੇ ਕਿ ਜਗਤ ਦਾ ਗੁਰੂ ਹੁਣ ਗੁਰੂ ਨਾਨਕ ਦੀ ਤਰ੍ਹਾਂ ਗੁਰੂ ਅੰਗਦ ਸਾਹਿਬ ਹੈ। ਇਹ ਗੱਲ ਗੁੱਝੀ ਛੱਡੀ ਨਹੀਂ ਹੈ।
ਤੈ ਤੋ ਦ੍ਰਿੜਿਓ ਨਾਮ ਅਪਾਰ।
ਹੇ ਗੁਰੂ ਅੰਗਦ ਸਾਹਿਬ, ਤੈ ਤਾਂ ਪਾਰਾਵਾਰ ਤੋਂ ਰਹਿਤ ਜਿਹੜਾ ਪਰਮੇਸ਼ਰ ਹੈ ਉਹਦੇ ਨਾਮ ਨੂੰ ਦ੍ਰਿੜ ਕੀਤਾ ਹੈ। ਤੈ ਤਾਂ ਉਸ ਦੇ ਨਾਮ ਨੂੰ, ਦ੍ਰਿੜ ਦਾ ਅਰਥ ਹੈ ਪੱਕਾ। ਨਾਮ ਤਾਂ ਲੈਣਾ ਹੋਰ ਬਾਤ ਹੈ, ਨਾਮ ਦਾ ਦ੍ਰਿੜ ਹੋਣਾ ਹੋਰ ਬਾਤ ਹੈ। ਦ੍ਰਿੜ ਦਾ ਅਰਥ ਪੱਕਾ। ਕੱਚੀ ਹਾਲਤ ਵਿੱਚ ਆਪਣੇ ਸਾਰਿਆਂ ਕੋਲ ਨਾਮ ਦ੍ਰਿੜ ਨਹੀਂ ਹੈ, ਪੱਕਾ ਨਹੀਂ ਹੈ, ਜੇ ਮਨ ਕਿਸੇ ਹੋਰ ਪਾਸੇ ਚਲਾ ਜਾਂਦਾ। ਜਿਨ੍ਹਾਂ ਦੇ ਦ੍ਰਿੜ ਹੋ ਗਿਆ ਉਹਨਾਂ ਦਾ ਮਨ ਨਾਮ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ। ਤੇਰਾ ਦ੍ਰਿੜ ਉਸ ਪਾਰਾਵਾਰ ਤੋਂ ਵਾਹਿਗੁਰੂ ਦੇ ਨਾਮ ਦੇ ਵਿੱਚ हे गुरु अंगद साहब तेरा मन बड़ा दृढ़ है जे
बिमल जास विथा,
फिर तेरा उजला जस बस्तीरण हो रहा है सारे। तू उस वाहिगुरु दा जेड़ा पारावार तो रहता है शुद्ध स्वरूप है उदे जस नु विस्तारण कर रहे हो, लोकां च जस कर दे हो।
साधक सिद्ध स्वजन जिया का को आधार,
ते जेड़े साधक जिज्ञासु सिद्ध रिधियां सिद्धियां दे मालक 84 सिद्ध स्वजन संत जन, ए सारियां दा बाकी दे जीवां दा तू आधार किए आसरा है गुरु अंगद साहब जी।
तोता जनक राजा अवतार,
ते अनजान प्रचारक आ तुक अद्धी लै के ओ कहिंदे आ गुरु नानक साहब जनक राजे दा अवतार सी, फिर प्रमाण दिंदे आ तू ता जनक राजा अवतार। एक तो उन्होंने यह भुल जाती है भी गुरु अंगद साहब नूं कह रहे हैं कि गुरु नानक साहब नूं कह रहे हैं, एक तो उन्होंने बेचारे नूं यह चेता कराउण वाला है ये गुरु अंगद साहब दे प्रथाएं कल सारनामे पट कह रहे हैं। दूसरी बात इथे इहदे दो अर्थ ने जिहड़े संप्रदायी ज्ञानियां महापुरुषां दे दोनों ही अर्थ ढुकमे ने। हे गुरु अंगद साहब तू कौन है ये प्रीचा करा रहा कल सहार, तू तां जनक, जनक तो भाव की है विदान दे अंदर पंज संबंध आउंदे आ, ते इस करके महापुरुषां दे जिहड़े वचन सी कि विदांत पढ़े तो बिना ये गल्लां घुंडियां खुलदियां नहीं, गुरबाणी दे जिहड़े लड़ीवार अर्थ न प्रचार करना होर बात है, सुते सिद्ध बोलना साखी सुनाती प्रचार कर लिया कोई शब्द कितों लै लिया कितों, पर जिहड़े गुरु ग्रंथ साहिब दे लड़ीवार ये नहीं पता किहड़े थां ते किहड़ा पदार्थ, फिर पंज संबंधां च इक संबंध है जनक जने भाव संबंध, जनक जने भाव संबंध, एक हुंदा जनक एक हुंदा जने। जनक हुंदा है पैदा करन वाला, जने पैदा होण वाला, जिवें पिता पुत्र नूं पैदा करदा है। जो परमेश्वर संसार दा जनक है, संसार नूं पैदा करन वाला है, राजा कहिए प्रकाश रूप है, तू ता उदा अवतार है, होर किसी देवी देवते दा अवतार नहीं, तू तू ता जनक राजा, राजा प्रकाश रूप, ते प्रकाश रूप दे विचों पैदा होया जनक ज्ञान, तू ता ज्ञान दा ही स्वरूप है, ये दोनों अर्थ संप्रदायी हैं। तू ता जनक राजा अवतार, तू उस वाहिगुरु दा अवतार है,
सावद संसार सार,
ते सार श्रेष्ठ तेरे शब्द तेरी सिखिया संसार नु तारन वाली है,
रहे जगतर जल पदम विचार,
तू संसार दे विच किवें रह रहे हैं, रहे जगतर जल तू जगतर दे विच जगत दे विच किवें रह रहे हैं, संसार ता इस पानी विच डुब के रह रहे हैं, ते तू पदार्थां दे पानी विच इउं रह रहे हैं जिवें पदम, पदम नाम है कमल दा, जो कमल रहे विच पानी है, तू महाराज पदार्थां दे विच रहिंदिया होया ते उन्हां पदार्थों तो निर्लेप है, इस करके इस संसार दे अंदर तेरी रहनी कमल फुल दी न्याई है, ते इस प्रकार तू रह रहा है जिवें कमल फुल निर्लेप है, तू भी निर्लेप है माया तो,
तर रोग विदार संसार ताप निवार,
जां तेरे कोल ऐसी विचार है इस विचार नूं लै के सिख भी संसार विच कंवल दी न्याई रह रहे हन, ये भी अर्थ दा बनता है। ते दूसरा कल्प तर रोग विदार, रोगां दे नाश करन वास्ते तू तनंतर वैद है, तेरी तां एक दृष्टि रोग खत्म कर दिंदी है, ते दूसरा सिखां दी इच्छा पूर्ण करन वास्ते तू स्वर्ग दा कल्प विरश है, तर विरश दा नाम है कल्प, कल्पना पूरी करन वाला कल्प तर, फिर रोग विदार सब तो वड्डा होमेंद्रा रोग है, इहदा ज्ञान दे नाल दारू दिंदे हो, संसार दे तापन तिन आद व्याद उपाद इन्हां नूं अध्यात्म विच कहा जांदा, अधिदैव अधिभूत अध्यात्म, ये तिन ताप विदान दे विच ऐसे इन्हां दे नाम हन, अध्यात्म अधिदैव अधिभूत, ਤੇ ਗੁਰਬਾਣੀ ਦੁਆਰਾ ਆਪਾਂ ਕਹੀਏ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਵਿਘਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਇਹ ਤਿੰਨੇ ਤਾਪ ਜਿਹੜੇ ਨੇ ਹੇ ਸਤਿਗੁਰੂ ਤੂੰ ਇਹਨਾਂ ਤਾਪਾਂ ਨੂੰ ਨਿਵਾਰਨ ਕਰਨ ਵਾਲਾ ਹੈ, ਇਸ ਕਰਕੇ ਤੂੰ ਐਸਾ ਹੈ, ਸੰਸਾਰ ਦੇ ਜਿਹੜੇ ਤਿੰਨੇ ਤਾਪ ਨੇ ਇਹਨੂੰ ਨਿਵਾਰਨ ਵਾਲਾ ਹੈ। ਅੱਗੇ ਬੋਲੀ ਆਤਮਾ
ਆਤਮਾ ਤਿਰਵਿਦ ਤੇਰੇ ਏਕ ਲਿਵਤਾ।
ਹੇ ਸਤਿਗੁਰੂ ਸੰਸਾਰ ਜਿਹੜਾ ਹੈ, ਆਤਮਾ ਦਾ ਇੱਥੇ ਅਰਥ ਮਨ ਹੈ, ਕਿਉਂਕਿ ਆਤਮਾ ਤਿੰਨ ਹਨ, ਇੱਕ ਮਿਥਿਆ ਆਤਮਾ ਹੈ, ਇੱਕ ਗੌਣ ਆਤਮਾ ਹੈ, ਇੱਕ ਮੁੱਖ ਆਤਮਾ ਹੈ। ਮੁੱਖ ਆਤਮਾ ਤਾਂ ਪਰਮੇਸ਼ਰ ਦਾ ਬ੍ਰਹਮ ਦਾ ਸਰੂਪ ਹੈ, ਰਾਮ ਰਾਮ ਕੀ ਅੰਸ਼ ਹੈ, ਮਿਥਿਆ ਆਤਮਾ ਸਰੀਰ ਹੈ। ਗੌਣ ਆਤਮਾ ਦੀ ਬਾਤ ਹੈ ਇੱਥੇ, ਤਿੰਨੇ ਆਤਮਾ ਚੋਂ ਕਿਹੜੀ ਆਤਮਾ ਲੱਗਦੀ ਹੈ। ਆਤਮਾ ਪਦ ਇੱਕ ਹੈ, ਪਰ ਵੇਖਣਾ ਪਏਗਾ ਸ਼ਬਦ ਦੀ ਦਿਸ਼ਾ ਕਿਹੜੇ ਪਾਸੇ ਨੂੰ ਜਾਂਦੀ ਹੈ, ਦਿਸ਼ਾ ਪਕੜਨੀ ਪਏਗੀ। ਇੱਥੇ ਆਤਮਾ ਤੋਂ ਭਾਵ ਮਨ, ਸੰਸਾਰ ਦਾ ਜਿਹੜਾ ਮਨ ਹੈ ਤ੍ਰਿਵਿਧ, ਰਜੋ ਗੁਣ ਕਿਸੇ ਦਾ ਮਨ ਹੈ, ਕਿਸੇ ਦਾ ਤਮੋ ਗੁਣ ਹੈ, ਕਿਸੇ ਦਾ ਸਤੋ ਗੁਣ ਹੈ, ਇਹ ਤ੍ਰਿਵਿਧ ਤਿੰਨ ਵਿਧੀਆਂ ਕਰਕੇ ਸੰਸਾਰ ਜਿਹੜਾ ਇਹ ਵਰਤ ਰਿਹਾ ਹੈ। ਪਰ ਤੇਰਾ ਜਿਹੜਾ ਮਨ ਹੈ, ਤੇਰਾ ਕੈਸਾ ਮਨ, ਏਕ ਲਿਵ ਤਾਰ ਤੇਲ ਧਾਰਾ ਵਾਂਗੂ ਉਸ ਬ੍ਰਹਮ ਦੇ ਵਿੱਚ ਤੇਰੀ ਸੁਰਤ ਲੱਗੀ ਹੋਈ ਹੈ। ਅੰਤਰ ਸੁਨੰਗ ਬਾਹਰ ਸੁਨੰਗ, ਤ੍ਰੈ ਪਵਨ ਸੁਨਮ ਸੁਨੰਗ, ਚੌਥੇ ਸੁਨੈ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨ। ਜੇ ਲਾਏ ਰਹਾ ਲਿਵ ਤਾਰ, ਤੂੰ ਇੱਕ ਰਸ ਉਸ ਬ੍ਰਹਮ ਦੇ ਵਿੱਚ ਵਿਰਤੀ ਹੈ।
ਕੀਰਤ ਕਲ ਸਹਾਰ ਸਬਤ ਦੀਪ ਮਜ਼ਾਰ ਲਹਿਣਾ ਜਗਤ ਗੁਰ ਪਰਸ ਮੁਰਾਰ।
ਇਹਦੇ ਉਹੀ ਅਰਥ ਅਖੀਰਲੀ ਤੁਕ ਹੈ। ਕੀਰਤ ਜਸ ਦਾ ਨਾਮ ਹੈ, ਕਲ ਸਹਾਰ ਭੱਟ ਦਾ ਨਾਮ ਹੈ। ਕਹੋ ਨਾਲ ਦਿਆਂ ਭੱਟਾਂ ਨੂੰ ਕਹਿੰਦਾ, ਕਹੋ ਕੀਰਤੀ ਉਸ ਗੁਰੂ ਅੰਗਦ ਸਾਹਿਬ ਦੀ ਜਿਹੜਾ ਮੁਰਾਰੀ ਦੇ ਰੂਪ ਗੁਰੂ ਨਾਨਕ ਨੂੰ ਪਰਸ ਕੇ, ਗੁਰੂ ਨਾਨਕ ਦੇ ਚਰਨਾਂ ਨੂੰ ਪਰਸ ਕੇ ਜਗਤ ਦਾ ਗੁਰੂ ਬਣ ਬੈਠਾ ਹੈ। ਸੱਤਾਂ ਦੀਪਾਂ ਦੇ ਅੰਦਰ ਭਾਈ ਲਹਿਣਾ ਗੁਰੂ ਅੰਗਦ ਰੂਪ ਹੋ ਕਰਕੇ ਨਿਬੜਿਆ।
ਮੈਂ ਤਾਂ ਹਜ਼ਰਤ ਪਾਇਓ ਮਾਂ,
ਹੇ ਗੁਰੂ ਅੰਗਦ ਸਾਹਿਬ ਤੈਂ ਤਾਂ ਹਜ਼ਰਤ, ਜਿਵੇਂ ਇਸਲਾਮੀ ਭਾਸ਼ਾ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ, ਹਜ਼ਰਤ ਮੂਸਾ, ਹਜ਼ਰਤ ਦਾ ਅਰਥ ਹੈ ਹਜ਼ੂਰ, ਇਹ ਉਹਦੇ ਵਿੱਚੋਂ ਰੂਪ ਬਦਲ ਕੇ ਸ਼ਬਦ ਆਇਆ ਹਜ਼ਰਤ। ਤੈਂ ਉਸ ਗੁਰੂ ਨਾਨਕ ਕੌਣ ਨੇ ਹਜ਼ੂਰ, ਹਜ਼ੂਰ ਗੁਰੂ ਨਾਨਕ ਸਾਹਿਬ ਤੋਂ ਤੈਂ ਤਾਂ ਪਾਇਓ ਮਾਨ, ਆਦਰ ਪਾਇਆ ਹੈ ਹਜ਼ੂਰ ਤੋਂ, ਮਾਨ ਪਾਇਆ, ਇਹ ਵਡਿਆਈ ਤੈਨੂੰ ਗੁਰਤਾ ਗੱਦੀ ਦੀ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ। ਤੇ ਇਸ ਕਰਕੇ ਸੇਵਿਆ
ਸੇਵਿਆ ਗੁਰ ਪਰਵਾਨ,
ਤੈਂ ਪਰਵਾਨ ਨੀਕ, ਪਰਵਾਨ ਦੇ ਦੋ ਅਰਥ ਨੇ, ਪਰਵਾਨ ਨੀਕ, ਤੈਂ ਗੁਰੂ ਨੂੰ ਸੇਵ ਕੇ ਤੂੰ ਪਰਵਾਨ ਨੀਕ ਹੋ ਗਿਆ, ਤੂੰ ਗੁਰੂ ਦੇ ਤੁਲ ਹੋ ਗਿਆ, ਅਥਵਾ ਤੇ ਤੂੰ ਪ੍ਰਵਾਨ ਦਾ ਅਰਥ ਨਿਸ਼ਚਾ ਵੀ ਕੀਤਾ, ਤੂੰ ਨਿਸ਼ਚੇ ਨਾਲ ਸੇਵਿਆ ਗੁਰੂ ਨਾਨਕ ਨੂੰ।
ਸਾਧ ਅਜਗਰ ਜਿਨ ਕੀਆ ਉਨਮਾਨ,
ਫਿਰ ਤੂੰ ਉਸ ਅਜਗਰ ਨੂੰ ਸਾਧਿਆ ਜਿਹਨੂੰ ਕੋਈ ਨਹੀਂ ਸਾਧ ਸਕਦਾ। ਉਹ ਕੌਣ ਹੈ? ਅਜਗਰ ਦਾ ਅਰਥ ਹੈ ਸੱਪ, ਸਰੀਰ ਬਰਮੀ ਹੈ, ਸਰੀਰ ਦੇ ਵਿੱਚ ਵੀ ਬਰਮੀ ਦੀ ਤਰ੍ਹਾਂ ਹੀ, ਜਿਵੇਂ ਬਰਮੀ ਦੇ ਵਿੱਚ ਛੇਕ ਹੁੰਦੇ ਨੇ, ਇਹਦੇ ਚ ਵੀ ਨੌ ਛੇਕ ਹਨ, ਇੱਕ ਗੁਪਤ ਹੈ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹ ਬਰਮੀ ਦੇ ਵਿੱਚ ਮਨ ਰੂਪੀ ਸੱਪ ਬੜਿਆ ਹੋਇਆ ਹੈ। ਕੁਝ ਲੋਕ ਜਿਹੜੇ ਜਲ ਧਾਰੇ ਕਰਦੇ ਆ, ਧੂਣੀਆਂ ਤਾਪਦੇ ਆ, ਪੁੱਠੇ ਸਿੱਧੇ ਲਟਕਦੇ ਆ, ਬਰਮੀ ਮਾਰੀ, ਬਰਮੀ ਨੂੰ ਕੁੱਟ ਰਹੇ, ਸਾਪ ਨਾ ਮੂਗਾ, ਸੱਪ ਨਹੀਂ ਮਰ ਰਿਹਾ, ਸੱਪ ਦੇ ਸਿਰ ਚ ਸੋਟਾ ਵੱਜ ਕਿੱਥੇ ਰਿਹਾ, ਬਰਮੀ ਤੇ ਵੱਜ ਰਹੇ, ਸਰੀਰ ਨੂੰ ਕਸ਼ਟ ਦਿੱਤਾ ਜਾ ਰਿਹਾ। ਇਸ ਕਰਕੇ ਇਹ ਜਿਹੜਾ ਅਜਗਰ ਸੱਪ ਦੇ ਵਿੱਚ ਅਹੰਕਾਰ ਹੈ, ਫਰਾਟਾ ਮਾਰਦਾ ਹੈ, ਜ਼ਹਿਰ ਤੇ ਮਾਣ ਹੈ, ਜਿਹਦੇ ਡੰਗ ਮਾਰਾਂਗਾ ਛੱਡਾਂਗਾ ਨਹੀਂ। ਹੰਕਾਰੀ ਬੰਦਾ ਵੀ ਐਸਾ ਕਹਿੰਦਾ, ਮੇਰੇ ਮੂਹਰੇ ਕੌਣ ਖੜ ਜਾਊਗਾ। ਇਹ ਸੱਪ ਜਿਹਦੇ ਵਿੱਚ ਜ਼ਹਿਰ ਹੈ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਤੇ ਇਹ ਹੰਕਾਰ ਰੂਪੀ ਸੱਪ ਜਿਹੜਾ ਫਣੀਅਰ ਹੈ, ਇਹ ਗੁਰੂ ਅੰਗਦ ਸਾਹਿਬ ਤੇ ਸਾਧ ਲਿਆ। ਇਸ ਅਸਾਧ ਨੂੰ ਸਾਧ ਕੇ ਜਿਨ ਕੀਆ ਉਨਮਾਨ, ਤੈਂ ਗੁਰੂ ਸਾਹਿਬ ਦੇ ਕੋਲੋਂ ਇਹ ਵਿਚਾਰ ਲੈ ਕੇ ਇਸ ਅਜਗਰ ਨੂੰ ਸਾਧਣ ਦੀ ਇਹ ਵਿਧੀ ਸਿੱਖ ਕੇ ਤੂੰ ਸਿੱਖਾਂ ਨੂੰ अगे ए अरमान सिखा नु भी दे रहे हो, ए विचार सिखा नु भी दे रहे हो।
हर हर दर्श समान,
तुहाडा जेड़ा दर्शन है हर हर वाहिगुरु दे समान है, अथवा हर नाम साध संजी ब्रह्मा दा, ते हर नाम शिव जी दा भी है, हर नाम विष्णु दा भी है। सो इयो एक हर दे बहुत अर्थ हुंदे न, ते तुसी तां हे गुरु साहिब जी ऐसे स्वरूप हो ते तुहाडा ध्यान तां शिव जी भी करदा है ते तुहाडा ध्यान तां ब्रह्मा भी करदा है, तुसी ऐसे स्वरूप हो किथे तू। शेष करके उना दे दर्श समान भाव ब्रह्म दे समान हो, परमेश्वर दे समान हो तुसी आत्मा।
आत्मा वंत ज्ञान जानिया अकल गत गुर परवान।
हे सतगुरु तुसी आत्मा इति मन दा नाम है, बंत ज्ञान दा नाम है। तुहाडा मन केवल ज्ञान दे सहत ही नहीं ब्रह्म ज्ञान दे सहत है, ब्रह्म दे ज्ञान दे जानण वाले हो। तुसी जानिया किस नू, जिस वाहिगुरु दे विच कल कलेश नहीं है, अकल कल्पना तो रहत, सारी दुनिया च कल है कल्पना है, पर वाहिगुरु अकल है, उहदे विच इहनू अकल नहीं कहना, अकल कल्पना तो रहत। कल्पना तो रहत कौन? वाहिगुरु। गातना मैं प्राप्ति दा गुर प्रवान, गुरु दे वचना ते भरोसा रख के यकीन रख के तुसी उस कल्पना तो रहत वाहिगुरु नू गत की प्राप्त कर लिया है।
जाकी दृष्ट चल थान दिमल बुद्ध स्थान।
जाकी जिस गुरु दी दृष्टि, गुरु अंगद साहब तुहाडी दृष्टि जेड़ी है कैसी है? अचल चलायवान तो रहत, ठान टिकाणा अचल स्वरूप वाहिगुरु दा ठान टिकाणा, तुसी ओहदे विच अपनी सुरत दा टिकाणा कीता है तुहाडी दृष्टि ने, इस करके बेमल बुद्ध सुथान। तुहाडा जेड़ा सत्संग दा श्रेष्ठ स्थान है ना, ए बुद्ध नू बेमल उज्जल करन वाला टिकाणा है। जेड़े सिख संगत दे विच आउण लग जान उहनां दी बुद्ध उज्जल हो जांदी है।
हर सीर सुनाहो सख्त विदार।
ते हे सतगुरु मैं एक होर वेख रहा, कल सार कहिंदा है तां एक संजोह पहनी हुई है, सुनाहू नाम संजोह दा है, लोहे दी बनी हुंदी जिवें वस्त्र बनिया, इस तरह म्यूजियमां दे विच बहुत पईयां हुंदियां ने बरीक तारां जिहड़ियां बड़ियां सख्त लोहे दियां हुंदियां, तलवार ना कम कर सके, नेजा ना कम कर सके, ते ओ संजोआं पहन के रवायती हथियारां दी लड़ाई होया करदी सी। ते तुसी संजोह केड़ी पहनी है? सतगुरु तुहाडी जिहड़ी संजोह है सील जतपणे दी संजोह है, दूसरा सील निम्रता वाले सुभा दी संजोह है। इस करके सील संजा सख्त विदा, शक्ति नाम है माया दा, शेष को अपने सचे पातशाह तुसी पहले जामे च 12 को ते दूजे जामे 6 को माया परे रखी, शक्त विदार गड्डियां दे गड्डे रस्तां दे लदे खड़े रहंदे सी, 19 रस्ते उतारी जांदी जिनी पक जाए। फिर शाम दे वक्त सतगुरु गुरु अंगद साहब दा हुक्म सी के बर्तन मुदे मार दते जान, कोई वस्तु लंगर दे विच बचदी नहीं सी हुंदी। ऐसे त्यागी पुरुष गड्डियां दी बारी नहीं सी आउंदी। सो इस करके तुसी माया नू भी दूर रखिया है जे।
कहो कीरत कलश हार सप्त दीप मधार, लहणा जगतर गुर पर सिमरार।
ते ओही शब्द दे अर्थन जो पिछे सुनदे आ रहे हो, कलश हार नामे पट कह रहे है अपने नां दे पट्टां ने, कहो कीरत ए महिमा करो ऐसे गुरु दी जिदे वचन सुनाए न, कहो कीरत कल सहार भट कहिंदे अपने नाल दे पट्टां नूं। ते जिहड़ा मुरारी मुरदैत नूं मारन वाले अग्ञान रूपी मुरदैत है उहनूं मारन वाले गुरु नानक नूं, गुरु नानक दे चरणां नूं परस के कहिंदे भाई लैणा इह जगत दा गुरु हो गया, सत्तां दीपां दे विच गल जाणी गई है, गुरु दी महान कृपा होई संसा पैदा हो गया सी, भी शायद तीन शब्द ना हो सकन, तीन सवैये हो गए, ते कल वाला सवैया जिहड़ा है ओह अज आपां गुरु साहिब दी कृपा नाल कर सके आ। कल एक सवैया होया सी, गुरु कृपा करे ऐतवार नूं दास दा जो इत्थे दा समां प्रबंधकां नाल बन्निया होया समाप्त हो रहा है, ਉਦੋਂ ਤੱਕ ਗੁਰੂ ਅੰਗਦ ਸਾਹਿਬ ਦੇ ਸਵਈਏ ਵੀ ਸਮਾਪਤ ਹੋ ਜਾਣ ਦੀ ਆਸ ਹੈ। ਗੁਰੂ ਕਿਰਪਾ ਕਰੇ ਭਾਈ, ਦੋ ਤਿੰਨ ਦਿਨ ਆਪ ਜੀ ਦੇ ਹੋਰ ਦਰਸ਼ਨ, ਇਸੇ ਤਰ੍ਹਾਂ ਆਪ ਗੁਰਸਿੱਖ ਪਿਆਰਿਓ। ਹੈ ਤਾਂ ਇਹ ਮੇਰਾ ਆਪਣਾ ਨਿਤਨੇਮ, ਮੇਰੇ ਇਸ ਨਿਤਨੇਮ ਦੇ ਤੁਸੀਂ ਸ਼ਾਮਲ ਹੁੰਦੇ ਰਹੇ ਹੋ, ਤੁਹਾਡਾ ਬਹੁਤ ਧੰਨਵਾਦ ਹੈ। ਤੁਹਾਡੇ ਦੁਆਰਾ ਮੇਰਾ ਮਨ ਕੁਝ ਸ਼ਰਮ ਮੰਨ ਕੇ ਇਕਾਗਰ ਹੁੰਦਾ ਰਿਹਾ, ਇਹ ਤੁਹਾਡੀ ਬਦੌਲਤ ਹੀ, ਤੁਹਾਡੀ ਕਿਰਪਾ ਦੁਆਰਾ ਹੀ ਇਕਾਗਰਤਾ ਦਾ ਸੁੱਖ ਅਨੁਭਵ ਕਰਦਾ ਹਾਂ, ਕਿਉਂਕਿ ਸੰਗਤ ਦੇ ਵਿੱਚ ਗੁਰੂ ਸਾਹਿਬ ਆਪ ਵਸ ਰਹੇ ਨੇ। ਸੋ ਸਮੇਂ ਦਾ ਵਿਧਾਨ ਹੈ, ਹੌਲੀ ਹੌਲੀ ਬੰਨਿਆ ਸਮਾਂ ਮੁੱਕਦਾ, ਜ਼ਿੰਦਗੀ ਵੀ ਇਸੇ ਤਰ੍ਹਾਂ ਮੁੱਕ ਜਾਣੀ ਹੈ। ਸੋ ਐਤਵਾਰ ਤੱਕ ਦਾਸ ਆਪ ਜੀ ਦੀ ਸੇਵਾ ਜਿਤਨੀ ਗੁਰੂ ਕਿਰਪਾ ਕਰੇ, ਉਸ ਤੋਂ ਅੱਗੇ ਸਾਧ ਸੰਗਤ ਜੀ ਜਿਵੇਂ ਵੀ ਪ੍ਰੋਗਰਾਮ ਬਣੇ ਹੋਏ ਨੇ, ਉਹਦੇ ਅਨੁਸਾਰ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਟਰਲਕ ਚਲੇ ਜਾਣਾ। ਇੱਕ ਹਫ਼ਤਾ ਉੱਥੇ ਹੈ, ਅੱਗੇ ਪ੍ਰੋਗਰਾਮ ਇਸੇ ਤਰ੍ਹਾਂ ਬਣੇ ਹੋਏ ਹਨ। 25 ਤਾਰੀਖ ਨੂੰ ਫਿਰ ਮੈਂ ਆ ਕੇ ਆਪ ਜੀ ਦੇ ਦਰਸ਼ਨ ਕਰ ਸਕੂੰ। ਇਹ ਹੁਣ ਦੋ ਤਿੰਨ ਦਿਨ ਆਪ ਇਸੇ ਤਰ੍ਹਾਂ ਮਿਹਰਬਾਨੀ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵਚਨ ਸੁਣਨ ਵਾਸਤੇ, ਇਹ ਚਲਦੀ ਹੋਈ ਲੜੀਵਾਰ ਕਥਾ ਹੈ ਜਥੇ ਸੰਗਤ ਵਿੱਚ, ਇਹ ਨਿਤਨੇਮ ਹੀ ਹੈ। ਇਸ ਨਿਤਨੇਮ ਦੇ ਅਨੁਸਾਰ ਬੜੇ ਲੰਮੇ ਸਮੇਂ ਤੋਂ ਇਹ ਕਥਾ ਜਿਹੜੀ ਹੈ, ਪਹਿਲਾਂ ਭਾਵੇਂ ਸਾਲ ਵਿੱਚ ਵੀ ਹੋ ਜਾਂਦੀ ਸੀ, ਦੋ ਸਾਲਾਂ ਚ ਹੋ ਜਾਂਦੀ ਸੀ, ਪਰ ਹੌਲੀ ਹੌਲੀ ਜਦੋਂ ਪੰਜਵੀਂ ਕਥਾ ਆਰੰਭ ਕੀਤੀ, ਜਥੇ ਦੇ ਵਿਦਿਆਰਥੀਆਂ ਨੇ ਮੈਨੂੰ ਹੁਕਮ ਕਰ ਦਿੱਤਾ, ਕਹਿੰਦੇ ਬਾਹਲੀਆਂ ਕਥਾ ਕਰਕੇ ਕੀ ਲੈਣਾ, ਵੀ ਇਹ ਕਥਾ ਜਿਹੜੀ ਪੰਜਵੀਂ ਹੈ ਇਹਨੂੰ ਐਨ ਸਹਿਜ ਭਾਅ ਨਾਲ ਕਰੋ, ਜ਼ਰੂਰ ਹੈ ਵੀ ਦੋ ਸਾਲ ਚ ਕਰਨੀ ਹੈ, ਸਾਲ ਚ ਕਰਨੀ ਹੈ। ਮੈਂ ਕਿਹਾ ਵੀ ਇਹ ਤਾਂ ਵਿਦਿਆਰਥੀਆਂ ਦੇ ਇਸ ਭਲੇਹੇ ਸੀ ਵੀ ਪੋਥੀਆਂ ਲੈ ਕੇ ਬਹਿੰਦੇ ਸੀ ਨਾਲ, ਤੇ ਹੁਣ ਤੁਸੀਂ ਸੰਥਿਆ ਉਹ ਕਰ ਲਿਆ ਕਰੋ, ਫਿਰ ਆਪਾਂ ਉਸ ਆਨੰਦ ਨਾਲ ਕਰ ਲੈਂਦੇ ਹਾਂ। ਤੇ ਸਾਢੇ ਚਾਰ ਮਹੀਨੇ ਤਾਂ ਜਪਜੀ ਸਾਹਿਬ ਨੂੰ ਅਹਿਸਾਸ ਸਿੰਘੀ ਲੱਗ ਗਏ ਸੀ। ਜਪਜੀ ਸਾਹਿਬ ਦੀ ਕਥਾ ਦੇ ਵਿੱਚ ਮੈਂ ਇੱਕ ਕਰਾਮਾਤ ਦੇਖੀ ਗੁਰੂ ਨਾਨਕ ਦੀ, ਮੇਰੇ ਨਗਰ ਦੇ ਜਿਹੜੇ ਨਾਸਤਕ ਬੰਦੇ ਕਦੀ ਵੀ ਕਥਾ ਚ ਨਹੀਂ ਸੀ ਆਏ, ਚਲੋ ਹਰੀ ਸਿੰਘ ਸਾਡੇ ਪਿੰਡ ਦਾ ਜਾਣਦੇ ਹਾਂ, ਪੂਰਨ ਸਿੰਘ ਦਾ ਹੀ ਪੁੱਤ ਹੈ ਇੱਥੇ, ਕੋਈ ਨੀ। ਕਥਾ ਨੇ ਉਹਨਾਂ ਬੰਦਿਆਂ ਨੂੰ ਖਿੱਚਿਆ ਸਾਡੇ ਗੁਰਦੁਆਰੇ ਚ, ਗੁਰਦੁਆਰੇ ਦੀ ਪ੍ਰਕਰਮਾ ਚ, ਕਿਤੇ ਕੋਈ ਜਗ੍ਹਾ ਨਾ ਬਹਿਣ ਹੋਇਆ ਕਰੇ। ਮੈਂ ਕਹਿ ਧੰਨ ਗੁਰੂ ਨਾਨਕ ਤੇਰੇ ਅੰਮ੍ਰਿਤ ਵਚਨਾਂ ਦੀ ਖਿੱਚ, ਤੇ ਇੰਨਾ ਇਕੱਠ ਜਿਹੜੇ ਕਦੀ ਗੁਰਦੁਆਰੇ ਨਹੀਂ ਸੀ ਗਏ ਉਹ ਰੋਜ਼ ਗੁਰਦੁਆਰੇ ਆਉਣ ਲੱਗ ਪਏ। ਜਪਜੀ ਸਾਹਿਬ ਦੇ ਵਿੱਚ ਤਾਂ ਬਹੁਤ ਰਸ ਹੈ, ਤੇ ਗੁਰੂ ਕਿਰਪਾ ਕਰੇ ਕਿਸੇ ਗਿਆਨੀ ਸਿੰਘ ਸਾਹਿਬ ਤੋਂ, ਪਰ ਹੁਣ ਮਹਾਂਪੁਰਖਾਂ ਦੇ ਅਰਥ ਸੰਤ ਗਿਆਨੀ ਗੁਰਬਚਨ ਸਿੰਘ ਦੀ ਰਸਨਾ ਤੋਂ ਜਿਹੜੇ ਉਚਾਰਨ ਕੀਤੇ ਹੋਏ ਨਾ, ਤੇ ਉਹਨਾਂ ਵਚਨਾਂ ਦੇ ਅਨੁਸਾਰ ਹੋਵੇ ਜਿਹੜੇ ਸੰਪਰਦਾਇ ਨੇ, ਦੇਖੋ ਫਿਰ ਉਸ ਕਥਾ ਦਾ ਰਸ ਕੀ ਹੈ, ਉਹ ਇੱਕ ਆਨੰਦ ਵੱਖਰਾ ਹੀ ਹੈ। ਗੁਰੂ ਕਿਰਪਾ ਕਰੇ, ਆਓ ਇੱਥੇ ਹੁਣ ਸਮਾਪਤੀ ਹੈ, ਫੁੱਲਾਂ ਚੁੱਕਾਂ ਦੀ ਸਾਧ ਸੰਖਿਆਵਾਂ ਕਰਨੀ, ਤੇ ਕੱਲ ਨੂੰ ਫੇਰ ਜੈਸਾ ਪ੍ਰੋਗਰਾਮ ਗੁਰੂ ਸਾਹਿਬ ਨੇ ਬਖਸ਼ਿਆ, ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ, ਇਹ ਬਚਨ ਕੱਲ ਨੂੰ ਆਉਣਗੇ। ਗੁਰੂ ਕਰੇ ਕਿਰਪਾ, ਆਪਣਾ ਸਾਰਿਆਂ ਦਾ ਆਉਣਾ ਸਫਲਾ ਹੋਵੇ। ਇੱਥੇ ਸਮਾਪਤੀ।
ਜਾ ਕੇ ਦ੍ਰਿਸ਼ਟ ਚਲ ਠਾਨ ਬਿਮਲ ਬੁੱਧ ਸਥਾਨ,
ਵਾਹਿਗੁਰੂ ਜੀ
ਪਹਿਰ ਸੀਲ ਸੁਨਾਹੋ ਸਖਤ ਵਿਦਾਰ, ਕਹ ਕੀਰਤ ਕਲ ਸਹਾਰ ਸਬਤ ਦੀਪ ਮਜ਼ਾਰ, ਲਹਿਣਾ ਜਗਤ ਗੁਰ ਪਰ ਸਿਮਰਾਰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੇ ਗੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾਇਆ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾ ਰਾਖੋ ਹੀ ਐ ਬਰੋਏ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਂ।